यदा उत्तर सुनो की उत्तर है गुरु ग्रंथ साहब कहते ने इन दो थांते ना वंड लियो रब की उपमा ते संत की उपमा नू इन दो थांते ना किते वंड लियो ये वंडी नहीं जा सकदी रब की उस्तत भी संत की उस्तत भी रब की उस्तत है वो कहते हैं जो हर दासन की उस्तत है सा हर की बड़ियाई हर अपनी बड़ाई भाव की जन का जयकार करे देखो गुरबाणी अनुसार समझो जिहड़ी गल समझदी कलयुग दा समय सतयुग त्रेता द्वापर ते कलयुग मैं चारे युगां दा थोड़ा थोड़ा देखिया भी इहदे च युगां च फर्क पैंदा आया कलयुग दे अंदर कलेशां दी बहुलता रहणी रहणी इह कलेश दा युग है किसी बाद घाट किसी पै भावे बद हो घट हो डेरिया भी बेहंगम च भी साधुआं च भी सारी जगह कलेश ने अपने पैर जमाले पति पत्नी दे बिच भी कलेश प्यो पुत च भी कलेश कोई पता लगन दे ते कोई ना लगन दे इह सियाण पै दे ना पता लगन दे अग हर घर विच बलदी है दूजे नूं दिखे चाहे ना दिखे रोटियां तां पकदियां नहीं अग तों बिना कलेश अग दी न्याई है मिटदा किवें है सिमरो सिमर सिमर सुख पावो कल कलेश तन मन मिट आ कलेश मिटाउण वास्ते जगह है शांत बैठे हो किसी के अंदर द्वेष नहीं दुआ पढ़नी है किसी दे किसी के अंदर मेर तेर नहीं सांझे बापू के घर बैठे हैं गुरु ग्रंथ साहिब सारा दा सांझा गुरसिख भरा है भावे किसी ने हाले अमर छकया नहीं छकया पर गुरु नु मनन वाले बैठे हो गुरु तो बेमुख तो नहीं बैठे अज नहीं मनन लगे जे अज नहीं अमृत छकया कल छक लो गए मुबारक है भी आए तो हो बहुत सारे नौजवान बच्चों के दाड़ी पीस कटे जे असी बेलोड़े इन्होंने मगर पे जी आने जाड़ जाएंगे उतो जे गलती दिन असि प्यार एहसास करवाना है कि भाई बच्चा केस रखने जरूरी क्यों असि वैज्ञानिक तरीके नहीं दसना होगा इन्हों तेरे शरीर के नाल की संबंध है केसा का तेरे मन के नाल की संबंध है धर्म की तो बात चलो बात जो धर्मी हो जाओगे उदो समझ आओगे तुम बात पर पहले एक पूरा मनुख बन वास्ते केस जरूरी क्यों रब ने एवं थोड़ी ला दी असी इन्हां दा भी आया दा इन्हां नूं प्यार दे नाल धन्नवाद कि तुसी अपना अपना समझ के आओ ना गुरु ग्रंथ साहिब साडा भी है और है भी सच गुरु ग्रंथ साहिब दे विच तां ब्राह्मण शूद खत्री किहड़ा है जिहड़ा ने उपदेश सारिआं नूं सांझा महाराज दा खत्री ब्राह्मण शूद वैस उपदेश चों मरना कोई सांझा जिवें सूरज सारिआं दा चान है जिन्हें भी अखा अन्या वास्ते भी इस तरह जिन्हें भी ज्ञान लेना गुरु ग्रंथ साहिब सारा दसा धन्यवाद है कि संगत दे विच सारे इस प्रकार बैठे हो भी कच्चे दुध का जो मर्जी बना लो वही बन जाता है पनीर बना लो खोआ कढ़ लो थोड़ी अपनी मर्जी है कड़ाही से चाड़ के जो मर्जी बना लो वही बन जाता है दुध की न्याई है संगत ਇੱਥੇ ਕੋਈ ਚੰਗੀ ਤਰ੍ਹਾਂ ਕਾਢ ਲੂਗਾ ਸਿਧਾਂਤਾਂ ਦੇ ਨਾਲ ਮੁੜ ਕੇ ਖੋਆ ਕੱਢ ਲਓ ਸਿੱਖ ਬਣਾ ਲਓ ਅੰਮ੍ਰਿਤਧਾਰੀ ਪਿਆਰ ਪ੍ਰਚਾਰ ਕਰ ਲਓ ਸੇਵਕ ਪੈਦਾ ਕਰ ਲਓ ਦਾਨੀ ਪੈਦਾ ਕਰ ਲਓ ਸਭ ਕੁਝ ਪੈਦਾ ਕਰ ਸਕਦੇ ਹੋ ਤੁਸੀਂ ਇਹ ਕੱਚੇ ਦੁੱਧ ਦੇ ਵਿੱਚ ਪਰ ਗਾਹਾਂ ਸਟੇਜ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਦੁੱਧ ਨੂੰ ਕਿਤੇ ਦੇਖੋ ਗਲਤੀ ਦੇ ਨਾਲ ਕਾਂਜੀ ਦਾ ਛਿੱਟਾ ਪਾ ਕੇ ਕਿਤੇ ਉਹੀ ਤਾਂ ਨਹੀਂ ਪੱਟੀ ਮਿਸ ਕਰ ਲੈਣੀ ਜਿਹਦਾ ਬੜੀ ਕੁਛ ਨਾ ਦੁੱਧ ਵਿਗੜ ਕਾਂਜੀ ਭਇਓ ਸਿੱਖ ਵਿਗੜ ਕਾਂਜੀ ਭਇਓ ਜਿਵੇਂ ਹੈ ਕਾਂਜੀ ਦਾ ਛਿੱਟਾ ਪੈ ਗਿਆ ਤੇ ਉਹਦਾ ਦੁੱਧ ਦਾ ਨਾ ਦਹੀਂ ਰਿਹਾ ਨਾ ਲੱਸੀ ਰਹੀ ਨਾ ਮੱਖਣ ਰਿਹਾ ਨਾ ਘੀ ਰਿਹਾ ਕੱਖ ਬਣਾ ਰਿਹਾ ਨਾ ਦੁੱਧ ਰਿਹਾ ਸਾਰਾ ਕੁਝ ਵਿਗੜ ਗਿਆ ਜੇ ਦਵੈਸ਼ ਦੇ ਛਿੱਟੇ ਛਿਟਾਂਗੇ ਫਿਰ ਤਾਂ ਇਹ ਕੁਛ ਹੋਊ ਸੰਗਤ ਗੁਰੂ ਦਾ ਰੂਪ ਹੈ ਸਮੁੱਚੇ ਰੂਪ ਦੇ ਅੰਦਰ ਆਪ ਬੈਠੇ ਹੋ ਤੇ ਸੰਤ ਦੀ ਉਪਮਾ ਭਾਈ ਕੱਲ ਦੀ ਤਾਂ ਹੋ ਰਹੀ ਹੈ, ਇਹ ਗੱਲ ਤਾਂ ਆਪਣੇ ਸਮਝ ਲਓ। ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਵੀ ਸੰਤ ਜੇ ਨਾ ਮਿਲ ਹਰ ਜਸ ਗਾਇਬ ਕੇ ਨਾ ਮਹਾਰਾਜ, ਪ੍ਰੋਫੈਸਰਾਂ ਦੇ ਨਾਲ ਮਿਲ ਕੇ ਤਾਂ ਨਹੀਂ ਕਿਹਾ ਵੀ ਗਾਓ, ਸੰਤ ਜੇ ਨਾ ਮਿਲ ਹਰ ਜਸ। ਹਾਂ ਇਹ ਬਾਤ ਜ਼ਰੂਰ ਹੈ ਕਿ ਸੰਤ ਦੀ ਪਰਿਭਾਸ਼ਾ ਜ਼ਰੂਰ ਸਮਝੀ ਪਏਗੀ ਗੁਰਬਾਣੀ ਦੇ ਅਨੁਸਾਰ ਵੀ ਸੰਤ ਕਿਹਨੂੰ ਕਹਿੰਦੇ, ਕਿਹਾ ਸੰਤ ਦੇ ਰੂਪ ਦੇ ਅੰਦਰ ਕੋਈ ਪਖੰਡੀ ਤਾਂ ਨਹੀਂ ਹੈ, ਕਿਹਾ ਸੰਤ ਦੇ ਰੂਪ ਦੇ ਅੰਦਰ ਕੋਈ ਵਿਭਚਾਰੀ ਪੁਰਸ਼ ਤਾਂ ਨਹੀਂ ਹੈ, ਕਿਹਾ ਸੰਤ ਦੇ ਅੰਦਰ ਕੋਈ ਠੱਗੀ ਠੋਰੀ ਕਰਨ ਵਾਲਾ ਲੋਕੀ ਦੁੱਖ ਦੁਨੀਆਂ ਨੂੰ ਲੁੱਟਣ ਵਾਲਾ ਤਾਂ ਨਹੀਂ ਹੈ, ਇਹ ਬਾਤ ਕਿਹਨੂੰ ਕਰੇ। ਪਰ ਭਾਵਨਾ ਵਾਲਿਆਂ ਨੇ ਫਲ ਭਾਵਨਾ ਤੋਂ ਲੈ ਜਾਣਾ, ਭਾਵੇਂ ਠੱਗੀ ਡੋਰੀ ਕਰਨ ਵਾਲਾ ਵੀ ਹੋਵੇ ਉਹਨੂੰ ਫਲ ਉਹਦੀ ਭਾਵਨਾ ਦਾ ਮਿਲ ਜਾਣਾ। ਧੰਨੇ ਦੇ ਨਾਲ ਠੱਗੀ ਮਾਰੀ ਸੀ ਬ੍ਰਾਹਮਣ, ਪੱਥਰ ਇੱਕ ਲਪੇਟ ਕਰਦੇ ਧੰਨੇ ਨੂੰ ਗੱਲ ਛੁੜਾਇਆ, ਤੇ ਫਿਰ ਠੱਗੀ ਮਾਰਨ ਵਾਲੇ ਨੂੰ ਮਿਲਿਆ ਨਾ ਹੋਵੇ ਤੇ ਧੰਨੇ ਨੂੰ ਤਾਂ ਮਿਲ ਗਿਆ ਸੀ, ਸਾਨੂੰ ਤਾਂ ਸਾਡੀ ਭਾਵਨਾ ਦਾ ਫਲ ਮਿਲੂ। ਦੇਖੋ ਦੋ ਪੱਖ ਦੇ, ਸਚੇਤ ਕਰਨ ਵਾਸਤੇ ਗੁਰਮਤ ਵਿੱਚ ਅਸੰਤ ਤੋਂ ਅਸਾਧ ਤੋਂ ਸੁਚੇਤ ਕਰਨ ਲਈ ਵਿਆਖਿਆ ਕੀਤੀ ਵੀ ਸੰਤਾ ਹੁੰਦਾ ਜ਼ਰੂਰੀ ਹੋਊਗੀ, ਪਰ ਦੂਸਰੇ ਪਾਸੇ ਜਦੋਂ ਸਾਡੀ ਦ੍ਰਿਸ਼ਟੀ ਥੋੜ੍ਹੀ ਜਿਹੀ ਉੱਚੀ ਹੋਏਗੀ ਤਾਂ ਕੋਈ ਕੀ ਕਰਦਾ ਸਾਡੇ ਲਈ ਇੱਕ ਬੇਲੋੜੀ ਬਾਤ ਹੋ ਜਾਏ। ਸਾਡੇ ਲਈ ਕੇਵਲ ਵਾਹਿਗੁਰੂ ਮੰਤਰ ਦਾ ਜਾਪ ਹੀ ਕਿ ਹਰ ਸਵਾਸ ਹੋਵੇ, ਮਨੁੱਖਾ ਸਰੀਰ ਦੀ ਸਫਲਤਾ ਇਹਦੇ ਨਾਲ ਹੈ, ਲੋਕਾਂ ਦੇ ਔਗਣ ਇਕੱਠੇ ਕਰਨ ਨਾਲ ਨਹੀਂ ਹੈ। ਸਾਨੂੰ ਕੀ ਲੈਣ ਦੇਣਾ, ਕੋਈ ਚੰਗੇ ਕਰਮ ਕਰਕੇ ਸਾਨੂੰ ਨਹੀਂ ਹਿੱਸਾ ਦਿੰਦਾ, ਤੇ ਮਾੜੇ ਕਰਮਾਂ ਦਾ ਧੱਕੇ ਤੇ ਜ਼ਰੂਰ ਲੈਣਾ ਉਹਦੇ ਕੋਲੋਂ ਖੋਗੇ। ਮਾੜੇ ਕਰਮ ਜਿਹੜਾ ਕਰਦਾ ਹੈ ਉਹਦਾ ਹਿੱਸਾ ਫਿਰ ਆਪਣੇ ਆਪ ਆਊਗਾ, ਜਿਹੜੇ ਤੱਕ ਕਰਨਗੇ ਉਹ ਤੋਂ ਕੋਈ ਤਰੀਕਾ ਨਹੀਂ ਲੈਣ ਦਾ। ਮਾੜੇ ਬੰਦੇ ਦੀ ਨਿੰਦਿਆ ਕਰੋ ਉਹਦਾ ਹਿੱਸਾ ਆਪੇ ਪਰ ਮਿਲ ਜਾਣਾ। ਤੇ ਮਹਾਰਾਜ ਸਾਹਿਬ ਨੇ ਜੋ ਸਾਨੂੰ ਇਹ ਭਾਵਨਾ ਦਿੱਤੀ ਹੈ, ਇਸ ਭਾਵਨਾ ਦੀਆਂ ਜੜਾਂ ਵੱਢਣ ਵਾਸਤੇ ਲੋਕਾਂ ਨੇ ਇੱਕ ਪ੍ਰਚਾਰ ਸ਼ੁਰੂ ਕਰਦਾ ਵੀ ਸੰਤ ਹੀ ਕੋਈ ਨਹੀਂ ਹੁੰਦਾ, ਚਲੋ ਨਿਬੜ ਗਈ ਗੱਲ। ਨਾਸਤਕ ਭਾਵਨਾ ਦਾ ਇਹੋ ਜਿਹਾ ਬੋਕਰ ਲੈ ਲਿਆ, ਇਹੋ ਜਿਹਾ ਝਾੜੂ ਲੈ ਲਿਆ ਕਿ ਸਿੰਬਲ ਦੋ ਸਾਰੇ ਗੱਲ। ਮੈਨੂੰ ਇਹ ਗੁਰਮੁਖ ਕਹਿੰਦਾ ਜੀ ਗੁਰੂ ਸਾਹਿਬਾਨਾਂ ਦੇ ਵੇਲੇ ਕਿਸੇ ਨੂੰ ਸੰਤ ਨਹੀਂ ਕਹਿੰਦੇ। ਮੈਂ ਕਿਹਾ ਬੜੀ ਖੋਜ ਕੀਤੀ ਉਹਦਾ, ਜੇ ਤੇਰੀ ਤਾਂ ਖੋਜ ਦੀ ਜਿੰਨੀ ਸ਼ਲਾਘਾ ਹੋਵੇ ਉਨੀ ਥੋੜ੍ਹੀ ਹੈ। ਮੈਂ ਕਿਹਾ ਦੇਖੋ ਖੋਦਣ ਵਾਲਾ ਜਿਹੜਾ ਹੈ ਖੁਰਪਾ ਲੈ ਕੇ ਸਿੱਧੇ ਪਾਸੇ ਤੋਂ ਖੋਦਦਾ ਹੁੰਦਾ, ਮੈਨੂੰ ਐਂ ਲੱਗਦਾ ਵੀ ਤੂੰ ਪੁੱਠੇ ਪਾਸੇ ਤੇ ਖੋਦ ਕੀਤੀ ਹੈ, ਖੁਰਪੇ ਦਾ ਮੂੰਹ ਤਾਂ ਆਪਣੇ ਗਲੀ ਨੂੰ ਕਰਿਆ ਹੋਇਆ, ਉਹ ਜਿਹੜਾ ਫੜਨ ਵਾਲਾ ਉੱਧਰ ਤੋਂ ਪੁੱਟ ਰਿਹਾ ਤੂੰ, ਵੀ ਤੇਰਾ ਲਹੂ ਲੁਹਾਨ ਨੀ ਹੋਇਆ, ਤੂੰ ਪੁੱਠਾ ਪਾਸਾ ਖੁਰਪਾ ਪੁੱਠਾ ਬਣਾਇਆ ਤੇਰਾ, ਖੋਜ ਤੇਰੀ ਠੀਕ ਹੈ, ਸੰਤ ਲੱਭਣਾ ਚਾਹੁੰਦਾ ਸੀ ਤੂੰ, ਇਹਦਾ ਖੋਜ ਠੀਕ ਹੈ, ਪਰ ਤੂੰ ਗੱਲ ਪੁੱਠੀ ਕਹਿੰਦੇ ਜੀ ਕੋਈ ਗੱਲ ਹੈਗੀ ਹੈ। ਦੇਖਾਂ ਵੀ ਤੇਰੇ ਕੋਲ ਕੀ ਸਬੂਤ ਹੈ ਵੀ ਗੁਰੂ ਸਾਹਿਬਾਨ ਨੇ, ਕਹਿੰਦਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਗੁਰੂ ਸਾਹਿਬਾਨ ਦੇ ਵੇਲੇ ਸੰਤ ਗਿਆ। ਮੈਂ ਕਿਹਾ ਮੇਰੇ ਕੋਲ ਤਾਂ ਸੈਂਕੜੇ ਸਬੂਤ ਹਨ, ਤੂੰ ਆਪਣੀ ਗੱਲ ਕਰ ਪਾਉਂਦਾ, ਮੈਂ ਤਾਂ ਬਾਅਦ ਦੇ ਵਿੱਚ ਆਪਣੀ ਕੋਠੀ ਖੋਲੂ ਜਿਹਦੇ 'ਚ ਸਬੂਤ ਹਨ, ਇਹ ਫੈਲ ਅਜੇ ਬਣਦਾ ਮੇਰੀ, ਤੂੰ ਦੱਸ ਮੈਂ ਦੇਖਣਾ ਚਾਹੁੰਦਾ ਤੇਰੀਆਂ ਐਨਕਾਂ ਦੇ ਵਿੱਚ ਉਹ ਕਿੰਨਾ ਬਰੀਕ ਦਿਸਦਾ। ਕਹਿੰਦਾ ਜੀ ਇਤਿਹਾਸ ਕਿਤੇ ਜ਼ਿਕਰ ਨਹੀਂ। ਮੈਂ ਕਿਹਾ ਜੇ ਹੋਇਆ ਨਾਲ ਇਹ ਫੈਸਲਾ ਕਰੀ ਜਾ ਵੀ ਸਜ਼ਾ ਕੀ ਹੋਊਗੀ ਤੈਨੂੰ, ਫਿਰ ਜੇ ਹੋਇਆ। ਕਹਿੰਦਾ ਜੀ ਨਹੀਂ ਹੈ। ਮੈਂ ਕਿਹਾ ਦੇਖ ਇਹ ਇਹ ਬਾਤ ਤਾਂ ਜੇ ਮੈਂ ਹੁਣੇ ਸਾਬਤ ਕਰ ਲਿਆ ਵੀ ਆਹ ਦੇਖ ਇਤਿਹਾਸ ਸੀ ਤੇਰੇ ਕੋਲ। ਕਹਿੰਦਾ ਗੁਰੂ ਸਾਹਿਬਾਨਾਂ ਦੇ ਵੇਲੇ ਜੇ ਹੁੰਦਾ ਗੁਰੂ ਸਾਹਿਬ ਹੁਕਮਨਾਮਿਆਂ 'ਚ ਲਿਖਦੇ। ਮੈਂ ਕਿਹਾ ਇਹ ਵੀ ਸਾਬਤ ਕਰੂੰ ਮੈਂ ਹੁਕਮਨਾਮੇ 'ਚ ਲਿਖਿਆ ਹੋਇਆ, ਤੂੰ ਜਿਹੜੀ ਜਿਹੜੀ ਬਿਮਾਰੀ ਹੈ ਮੈਨੂੰ ਇੱਕੋ ਵਾਰ ਦੱਸ ਦੇ, ਦਵਾਈ ਮੇਰੇ ਕੋਲ ਤਿਆਰ, ਮੈਂ ਸ਼ੀਸ਼ੀਆਂ ਕੱਢ ਕੱਢ ਕੇ ਤੈਨੂੰ ਉਠਾਈ ਜਾਣੀਆਂ ਵੀ ਆਹ ਪਈ ਆਹ ਪਈ। ਮੈਂ ਗੱਲ ਹੋ ਗਈ ਪੂਰੀ ਤੇਰੀ? ਕਹਿੰਦਾ ਹੋ ਗਈ। ਮੈਂ ਕਿਹਾ ਸੂਰਜ ਪ੍ਰਕਾਸ਼ ਦੇ ਵਿੱਚ ਕਿੰਨੀ ਵਾਰ ਸੰਤ ਦੀ ਉਪਮਾ ਲਿਖੀ ਹੋਈ ਹੈ, ਗੁਰੂ ਸਾਹਿਬ ਦੀ ਬਲੀ ਲਿਖੀ ਹੋਈ ਹੈ। ਜਲਣ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਮਹਾਰਾਜ ਉਹਨੂੰ ਆਪਣੀ ਰਸਨਾ ਨਾਲ ਕਹਿੰਦੇ ਆਹੋ ਜਲਣ ਤੂੰ ਸਾਧ ਮਹਾਨ, ਜਲਣ ਤੂੰ ਮਹਾਨ ਸੰਤ ਹੈ ਗੁਰੂ ਸਾਹਿਬ ਦੇ। ਤੇ ਫਿਰ ਮਹਾਰਾਜ ਦਾ ਹੁਕਮਨਾਮਾ, ਮਹਾਰਾਜ ਕਹਿੰਦੇ ਆ ਦੇਖੋ ਤਹਿ ਕੀ ਜੋ ਸੰਗਤ ਆਵੇ ਜਿਹੜੀ ਸੰਗਤ ਉੱਤੇ ਇਕੱਠੀ ਹੋਵੇ, ਸਿੰਘ ਹੋਣ, ਸੰਤ ਹੋਣ, ਤੇ ਭਾਈ ਉਹਨਾਂ ਨੂੰ ਭੋਜਨ ਛਕਾਇਓ, ਲੰਗਰੋ, ਮੈਨੂੰ ਪ੍ਰਵਾਨ ਹੈ, ਆਹ ਸੰਤ ਤੇਰੇ ਪਿਓ ਨੂੰ ਲਿਖਿਆ, ਆਹ ਰਿਸ਼ਤੇ ਤੇ ਲਿਖਿਆ ਹੋਇਆ, ਇਹ ਸਿੱਖਾਂ ਨੂੰ ਨਹੀਂ ਲਿਖਿਆ। ਔਰ ਇਹ ਵੀ ਲਿਖ ਦਿੱਤਾ ਵੀ ਇਹ ਸਿੱਖ ਵੀ ਲਿਖ ਦਿੱਤੇ, ਸੰਤ ਵੀ ਲਿਖ ਦਿੱਤੇ, ਸਿੱਖਾਂ ਚ ਸੰਤ ਹੁੰਦੇ ਤਾਂ ਲਿਖੇ। ਮੈਂ ਕਿਹਾ ਚਲੋ ਬਾਕੀ ਦੀਆਂ ਗੱਲਾਂ ਛੱਡ ਦੋ, ਵੀ ਤੂੰ ਇਸ ਵੇਲੇ ਗੁਰੂ ਕਿਹਨੂੰ ਮੰਨਦਾ, ਆਪਾਂ ਗੱਲੇ ਨੀ ਵੇੜ ਲੈਣੀ। ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ। ਮੈਂ ਕਿਹਾ ਮੱਥਾ ਟੇਕਣ ਵਾਲੇ ਗੁਰੂ ਮੰਨਦਾ ਕਿ ਜੋ ਕੁਛ ਲਿਖਿਆ ਉਹਨੂੰ ਮੰਨਦਾ ਗੁਰੂ ਸਿਧਾਂਤ ਨੂੰ? ਮੈਂ ਕਿਹਾ ਗੁਰਬਾਣੀ ਦੇ ਵਿੱਚ ਸੰਤ ਕਿੰਨੇ ਥਾਂ ਤੇ ਲਿਖਿਆ, ਇਹਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਹਾਂ, ਕਿਤੇ ਕਿਤੇ ਪਰਮਾਤਮਾ ਨੂੰ ਵੀ ਸੰਤ ਲਿਖਿਆ, ਕਿਤੇ ਕਿਤੇ ਗੁਰੂ ਨੂੰ ਵੀ ਸੰਤ ਲਿਖਿਆ। ਸੰਤ ਪਦ ਨਿਰਣੇ ਪੁਸਤਕ ਭਾਈ ਰਣਧੀਰ ਸਿੰਘ ਦੀ ਲਿਖੀ ਹੋਈ ਹੈ, ਪੜ੍ਹ ਕੇ ਦੇਖੋ, ਉਹਨੂੰ ਭਾਈ ਸਾਹਿਬ ਨੇ ਬੜੀ ਮਿਹਨਤ ਕਰਕੇ ਲਿਖੀ ਹੈ, ਅਖੰਡ ਕੀਰਤਨ ਜਥੇ ਦੇ ਬਾਣੀ ਸੀ ਜਿਹੜੇ ਉਹਨਾਂ ਨੇ 250 ਪ੍ਰਮਾਣ ਦਿੱਤੇ ਗੁਰਬਾਣੀ ਚ। ਉਹਨਾਂ ਨੇ ਇਹ ਵੀ ਸਾਬਤ ਕੀਤਾ ਵੀ ਸੰਤ ਸ਼ਬਦ ਜਿਹੜਾ ਇਹ ਗੁਰੂ ਵਾਸਤੇ ਇਹਨਾਂ ਸ਼ਬਦਾਂ ਚ ਆਇਆ, ਸਿੱਖਾਂ ਵਾਸਤੇ ਇਹਨਾਂ ਸ਼ਬਦਾਂ ਚ ਆਇਆ। ਕਮਾਈ ਕਰ ਲਓ ਵੀ ਅਰਥ ਕਰਨ ਵਾਲਾ ਧਿਆਨ ਨਾਲ ਅਰਥ ਕਰੇ ਵੀ ਹੁਣ ਅਰਥ ਕਿਹਦਾ ਹੋ ਰਿਹਾ। ਹੁਣ ਮਹਾਰਾਜ ਕਹਿੰਦੇ ਨੇ ਕਹਿ ਨਾਨਕ ਸੁਣੋ ਸੰਤੋ, ਕਿ ਸੰਤੋ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ, ਗੁਰੂ ਕਹਿ ਰਿਹਾ। ਅੱਛਾ, ਜੇ ਭਾਈ ਗੁਰੂ ਏ ਸੰਤ ਹੁੰਦਾ, ਫਿਰ ਗੁਰੂ ਨੂੰ ਕਹਿ ਰਿਹਾ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਕਿ ਹੇ ਗੁਰੂ ਸਾਹਿਬ ਜੀ ਤੁਸੀਂ ਸ਼ਬਦ ਦਾ ਧਿਆਨ ਧਰੋ ਤੇ ਸ਼ਬਦ ਦਾ ਪਿਆਰ। ਆਪਾਂ ਗੁਰੂ ਨੂੰ ਕਹਿ ਰਹੇ ਹਾਂ, ਫਿਰ ਜਾਂ ਗੁਰੂ ਵੱਡੇ ਗੁਰੂਆਂ ਨੂੰ ਕਹਿ ਰਹੇ ਨੇ, ਸਿਧਾਂਤ ਕਿੱਧਰ ਗਿਆ? ਇੱਥੇ ਸੰਤ ਨਾਮ ਜਪਣ ਵਾਲਿਆਂ ਗੁਰਸਿੱਖਾਂ ਨੂੰ ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸ਼ਬਦ ਦਾ ਪਿਆਰ ਧਰੋ। ਇਸ ਕਰਕੇ ਸਿਧਾਂਤਾਂ ਦਾ ਕਤਲ ਨਹੀਂ ਹੋਣ ਦੇਣਾ ਜਿੱਥੇ ਤੱਕ ਹੈ ਇਹਨੂੰ ਸੋਚ ਨੂੰ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸ਼ੁੱਧ ਸੋਚ ਹੈ। ਵੈਸੇ ਤਾਂ ਦੇਖੋ ਕਲਯੁਗ ਦਾ ਸਮਾਂ, ਹਵਾ ਸ਼ੁੱਧ ਨਹੀਂ ਰਹੀ, ਬਹੁਤ ਕੁਛ ਮਿਲਾਵਟ ਹਵਾ ਦੇ ਵਿੱਚ ਹੋ ਗਈ ਜਿਹੜੀ ਸਾਡੀ ਪ੍ਰਾਣ ਵਾਯੂ ਨੂੰ ਬਹੁਤ ਕੁਛ ਨੁਕਸਾਨ ਦੇਣ ਵਾਲੀ ਹੈ, ਸਾਹ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ। ਵਾਯੂ ਉਸ ਤੁਹਾਡੇ ਇੱਥੇ ਜੀ ਠੀਕ ਹੈ, ਅਤੇ ਆਪਣੇ ਹੁੰਦੇ ਹਿੰਦੁਸਤਾਨ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਹਵਾ ਜਿਹੜੀ ਜ਼ਿਆਦਾ ਮਰਨ। ਕਲਕੱਤੇ ਸ਼ਹਿਰ ਦੇ ਵਿੱਚ ਇੱਕ ਵਾਰੀ ਚਿੱਟੇ ਕੱਪੜੇ ਪਾ ਕੇ ਗੇੜਾ ਦੇ ਤਿਆਰ ਹੋ ਕੇ ਕੱਪੜੇ ਕਾਲੇ ਹੋ ਜਾਣਗੇ, ਧੋਣੇ ਪੈਣਗੇ। ਹਵਾ ਦੇ ਵਿੱਚ ਇੰਨੀ ਕਾਲਸਾਰ ਹੋ ਸਾਡੇ ਅੰਦਰ ਵੀ ਜਾ ਕੇ, ਲੁਧਿਆਣੇ ਸ਼ਹਿਰ ਦਾ ਵੀ ਇਹੀ ਹਾਲ ਹੈ। ਅਤੇ ਮਨੁੱਖ ਨੇ ਆਪਣੀ ਅਕਲ ਨਾਲ ਹਵਾ ਨੂੰ ਵੀ ਗੰਦਿਆ ਕਰ ਲਿਆ, ਜਿਹਦੇ ਸਿਰ ਤੇ ਮਨੁੱਖ ਜੀ ਰਿਹਾ। ਪਾਣੀ ਕਿਤੇ ਬਿਨਾਂ ਨਹੀਂ ਸਰ ਸਕਦਾ, ਪਾਣੀ ਵੀ ਗੰਦਾ ਕਰ ਲਿਆ, ਹਵਾ ਵੀ ਗੰਦੀ ਕਰ ਲਈ, ਪਾਣੀ ਵੀ ਗੰਦਾ ਕਰ ਲਿਆ, ਰਹਿ ਗਿਆ ਖਾਣ ਵਾਲੀਆਂ ਬਾਕੀ ਚੀਜ਼ਾਂ, ਅਨਾਜ ਉਹ ਵੀ ਜ਼ਹਿਰੀਲਾ ਬਣਾ ਲਿਆ। ਕੀ ਪੀਣ ਵਾਲਾ ਦੁੱਧ ਜਿਹਨੂੰ ਅੰਮ੍ਰਿਤ ਕਿਹਾ ਜਾਂਦਾ ਸੀ, ਹਿੰਦੁਸਤਾਨ 'ਚ ਇੱਕ ਭਾਈ ਫੜਿਆ ਤੇ ਜਿਹਨੇ ਹਜ਼ਾਰਾਂ ਕੁਇੰਟਲ ਘੀ ਵੇਚਿਆ, ਔਰ ਉਹਦੀ ਆਪਣੀ ਸਟੇਟਮੈਂਟ ਹੈ ਜਿਹਦੀ ਕਿਲੋ ਵੀ ਘੀ ਨਹੀਂ ਸੀ ਜਿੰਨਾ ਵੇਚਿਆ, ਦੇਸੀ ਘੀ ਦੇ ਨਾਂ 'ਤੇ ਵੇਚਿਆ। ਸਾਡੇ ਉੱਥੇ ਮਲੋਹ ਹੈ, ਨਾਲ ਹੀ ਖੰਨੇ ਦੇ ਨਾਲ ਪੈਂਦਾ ਫਤਿਹਗੜ੍ਹ ਸਾਹਿਬ 'ਚ ਮਲੋਹ, ਇਹਦੇ ਨਾਲ ਇੱਕ ਸੈਂਸਨ ਫੜੀ, ਉਹ ਕਹਿੰਦੀ ਸੈਂਕੜੇ ਕੁਇੰਟਲ ਸ਼ਹਿਦ ਬਣਾ ਕੇ ਡਾਬਰ ਕੰਪਨੀ ਵਾਲਿਆਂ ਨੂੰ ਵੇਚਿਆ, ਪਰ ਕੋਈ ਹੁਣ ਤੱਕ ਫੜ ਨਹੀਂ ਸਕਿਆ, ਫਿਰ ਫੜੀ ਗਈ ਉਹ ਬਾਅਦ ਦੇ ਵਿੱਚ, ਨਕਲੀ ਸ਼ਹਿਦ ਵੇਖਿਆ। ਤੇ ਬੱਚੇ ਨੂੰ ਕਿਹਾ ਵਾ ਸ਼ਹਿਦ ਲਿਆ, ਕਹਿੰਦੀ ਡਾਬਰ ਵਾਲਾ ਤੇਰਾ, ਮੈਂ ਨਹੀਂ ਇਹਨੂੰ ਮੱਥਾ ਟੇਕ ਗਏ, ਕਿਉਂ ਮੈਨੂੰ ਇਹਦੇ ਬਾਰੇ ਪਤਾ। ਸੋ ਇਸ ਕਰਕੇ ਅਨਾਜ ਖਾਧੇ ਤੋਂ ਬਿਨਾਂ ਨਹੀਂ ਸਰ ਸਕਦਾ। ਮੈਂ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਇੱਕ ਆਸ਼ਰਮ ਦੇਖਿਆ ਜਿੱਥੇ ਪਰਮਾਤਮਾ ਦੀ ਕਿਰਪਾ, ਹਿੰਦੂ ਮਤ ਦਾ ਆਸ਼ਰਮ ਹੈ, ਉਹ ਬ੍ਰਹਮਚਾਰੀ ਆਸ਼ਰਮ, ਬ੍ਰਹਮ ਸਰੂਪ ਜੀ ਉੱਥੇ ਦੇ ਮੁੱਖ ਸੰਚਾਲਕ ਨੇ, ਉੱਥੇ ਦੇ ਮਹਾਤਮਾ ਕੋਈ ਦਾੜੀ ਕੇਸ ਨਹੀਂ ਕੱਟਦਾ, ਪਰੰਪਰਾ ਹੈ, ਔਰ ਦਵੈਸ ਨਹੀਂ ਕਰਦਾ ਕੋਈ ਕਿਸੇ ਦਾ, ਪਰੰਪਰਾ ਹੈ। 6 ਘੰਟੇ ਤੋਂ ਘੱਟ ਜੇ ਸਿਮਰਨ ਕਰਨ ਵਾਲਾ ਹੋਵੇ ਡੇਰੇ ਚੋਂ ਬਾਹਰ ਕੱਢ ਦਿੰਦੇ, ਤੂੰ ਡੇਰੇ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ, ਮੈਂ ਇਹਦੀ ਪਾਬੰਦੀ ਵੀ ਲਿਖਦੇ। ਜੇ 6 ਘੰਟੇ ਤੋਂ ਘੱਟ ਸਿਮਰਨ ਹੈ, ਕਹੇ ਜਾ ਰੋਟੀ ਖਾਣ ਵਾਸਤੇ ਆਇਆ, ਨਿਕਲ ਜਾ। 6 ਘੰਟੇ ਔਰ ਉਹ ਵੀ ਬੋਲ ਕੇ ਚਾਰ ਘੰਟੇ ਸਵੇਰੇ ਦੋ ਘੰਟੇ ਸ਼ਾਮ। ਫਿਰ ਅਨਾਜ ਉਹੀ ਪੁਰਾਣਾ ਜਿਹਦੇ ਚ ਦੇਸੀ ਰੂੜੀ ਪਾ ਕੇ ਪੈਦਾ ਕਰਨਾ ਹੈ, ਸਪਰੇਅ ਨਹੀਂ ਕਰਨੀ ਕੋਈ ਵੀ। ਜਿਹੜੇ 100 ਗਾਂ ਰੱਖੀ ਹੋਈ ਹੈ ਉਹਨਾਂ ਗਾਵਾਂ ਨੂੰ ਉਹ ਪੱਠੇ ਨਹੀਂ ਦੇਣੇ ਖਾਣ ਨੂੰ ਜਿਹਦੇ ਤੇ ਸਪਰੇਅ ਹੋਈ ਵੀ ਹੋਵੇ ਤਾਂ ਕਿ ਉਹਦੇ ਦੁੱਧ ਚ ਦੋਸ਼ ਨਾ ਹੋਵੇ। ਮੈਂ ਹੈਰਾਨ ਹੋ ਗਿਆ ਜਦੋਂ ਮਹਾਤਮਾ ਜੀ ਉਹਨਾਂ ਨੇ ਇੱਕ ਲਾਂਗਰੀ ਜਿਹੜਾ ਸੀ ਉਹ ਜਥੇ ਦੇ ਉੱਤੇ ਲਾ ਦਿੱਤਾ ਵੀ ਤੂੰ ਜਦੋਂ ਲੈ ਆ ਘੀ ਭਰ ਕੇ। ਮੈਂ ਕਿਹਾ ਭਾਈ ਮਿਹਰਬਾਨੀ ਕਰ, ਮੈਂ ਤਾਂ ਰੋਟੀ ਚੋਕੇ ਵੀ ਨਹੀਂ ਖਾਂਦਾ, ਬਿਮਾਰੀ ਕੋਈ ਨਹੀਂ ਹੈ, ਮੈਂ ਵੈਸੇ ਵਿਚਾਰਾ ਕਰ। ਸੰਤ ਜੀ ਆ ਕੇ ਕਹਿੰਦੇ ਬਾਬਾ ਜੀ ਇਹ ਕੀ ਹੋਇਆ ਜਾਂ ਘੀ ਨਹੀਂ, ਜੇ ਤੂੰ ਪਰਹੇਜ ਕਰਦੇ ਹੋ ਇਹ ਜ਼ਰੂਰ ਖਾਓ। ਮੈਂ ਕਿਹਾ ਵੀ ਇਹਨਾਂ ਦਾ ਹਜ਼ਮ ਨਹੀਂ ਹੋਣਾ, ਕਹਿੰਦੇ ਕੀ ਹੋਇਆ ਜੇ ਹਜ਼ਮ ਨਾ ਹੋਇਆ। ਕੌਲੀ ਭਰ ਕੇ ਘੀ ਦੀ ਖਵਾ ਕੇ ਆਤਮ ਨੂੰ ਹਜ਼ਮ ਹੋ ਗਿਆ ਸਾਰਾ। ਮੈਂ ਕਿਹਾ ਇਹ ਘੀ ਸੀ ਕਿ ਜਾਦੂ ਸੀ? ਕਹਿੰਦੇ ਜੀ ਬਸ ਇੰਨੀ ਵੱਲ ਵੀ ਸ਼ੁੱਧ ਹੈ। ਮੈਂ ਕਿਹਾ ਸ਼ੁਕਰ ਹੈ ਵੀ ਇਹ ਵੀ ਕਹਿ ਸਕਦੇ ਵੀ ਕਿਤੇ ਘੀ ਸ਼ੁੱਧ ਵੀ ਹੈਗਾ, ਕਿਤੇ ਅਨਾਜ ਸ਼ੁੱਧ ਵੀ ਹੈਗਾ। ਪਰਮਾਤਮਾ ਨੇ ਬੀਜ ਤਾਂ ਰੱਖਣਾ ਸ਼ੁੱਧਤਾ, ਜਿੱਥੇ ਝੂਠ ਹੈ ਉੱਥੇ ਕਿਤੇ ਸੁੱਚ ਵੀ ਰੱਖੀ ਹੋਈ ਹੈ, ਜਿੱਥੇ ਵਿਗੜੇ ਜੀਵਨ ਉੱਥੇ ਸਵੱਛ ਜੀਵਨ ਵੀ ਰੱਖਿਆ, ਜਿੱਥੇ ਪਖੰਡ ਹੈ ਉੱਥੇ ਪਖੰਡ ਤੋਂ ਰਹਿਤ ਜੀਵਨ। ਇਹਦਾ ਬੀਜ ਕਾਇਮ ਰੱਖਣਾ ਹਰ ਚੀਜ਼ ਦਾ ਮਾੜਾ, ਪਰ ਉਹ ਅਸੀਂ ਖਾਣਾ ਵੀ ਵਿਗਾੜ ਲਿਆ, ਪੀਣ ਵਾਲੀਆਂ ਚੀਜ਼ਾਂ ਵਿਗਾੜ ਲਈਆਂ। ਤੇ ਹੁਣ ਮੁੱਕਦੀ ਗੱਲ, ਇਹ ਤਾਂ ਪ੍ਰਮਾਣ ਸਮਝ ਲਓ ਸਾਰੇ, ਇਹ ਤਾਂ ਸੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੀਆਂ ਗੱਲਾਂ। ਜੇ ਮਨੁੱਖ ਨੇ ਸ਼ੁੱਧ ਰੱਖ ਲਿਆ ਸਰੀਰ ਤੋਂ ਸ਼ੁੱਧ ਰਹੂਗਾ ਨਹੀਂ, ਸਰੀਰ ਬਿਮਾਰ ਹੋਣਗੇ। ਹੁਣ ਇਹ ਗੱਲ ਮਨ ਦੀ, ਮਨ ਨੂੰ ਖੁਰਾਕ ਸ਼ੁੱਧ ਮਿਲਣ ਤੋਂ ਹਟ ਗਈ, ਇਸ ਕਰਕੇ ਮਨ ਵੀ ਰੋਗੀ ਹੋ ਗਏ। ਮਨ ਦੀ ਖੁਰਾਕ ਕੀ ਸੀ? ਮਨ ਦੀ ਖੁਰਾਕ ਸੀ ਸ਼ੁੱਧ ਵਿਚਾਰ, ਮਨ ਦੀ ਖੁਰਾਕ ਸੀ ਗੁਰਬਾਣੀ ਦੇ ਸ਼ੁੱਧ ਅਰਥ। ਰਹਿੰਦੀ ਖੁੰਦੀ ਕਸਰ ਇਹਦੇ ਚ ਵੀ ਕੱਢ ਦਿੱਤੀ, ਗੁਰਬਾਣੀ ਦੀ ਤੁਕ ਪੜ੍ਹਨੀ ਹੈ ਤੇ ਅਰਥ ਆਪਣੇ ਲੋੜ ਦੇ ਕਰੀ ਜਾਣੇ। ਤੋ ਇਸ ਕਰਕੇ ਜੇ ਕੁਛ ਵੀਰਾਂ ਦੀ ਸੰਤ ਸ਼ਬਦ ਦੇ ਨਾਲ ਨਫ਼ਰਤ ਹੋ ਗਈ ਹੈ, ਮੈਂ ਪਹਿਲਾਂ ਵੀ ਸ਼ਾਇਦ ਕਿਹਾ ਹੋਵੇ ਜਦੋਂ ਪਹਿਲਾਂ ਆਇਆ ਵੀ ਹੁਣ ਵੀ ਕਰੀ, ਕੁਛ ਬੰਦੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਮੌਸਮ ਦੇ ਨਾਲ ਐਲਰਜੀ ਹੋ ਜਾਂਦੀ ਹੈ, ਕੁਛ ਬੰਦੇ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਕਿਸੇ ਖਾਣੇ ਦੇ ਨਾਲ ਐਲਰਜੀ ਹੋ ਜਾਂਦੀ ਹੈ, ਕੁਛ ਬੰਦੇ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਸੁੰਘਣ ਦੇ ਨਾਲ ਐਲਰਜੀ ਹੋ ਜਾਂਦੀ ਹੈ, ਤੇ ਇਸ ਤਰ੍ਹਾਂ ਕਈਆਂ ਨੂੰ ਇਹ ਪਦਾਰਥਾਂ ਤੋਂ ਐਲਰਜੀ ਹੁੰਦੀ ਹੈ। ਮੈਂ ਇਹ ਕਹਿੰਦਾ ਹੁੰਦਾ ਵੀ ਕੁਛ ਇਹੋ ਜਿਹੇ ਜੰਮਪੇ ਜਿਹਨਾਂ ਨੂੰ ਸੰਤ ਨਾਲ ਐਲਰਜੀ ਹੋ ਗਈ ਹੈ, ਉਹਨਾਂ ਨੂੰ ਜਦ ਸੰਤ ਸਾਹਿਬ ਛੋਧਿਆ ਜਦ ਹੀ ਐਲਰਜੀ ਹੋ ਜਾਂਦੀ ਹੈ ਉਹਨਾਂ। ਹੁਣ ਐਲਰਜੀ ਦਾ ਇਲਾਜ ਤਾਂ ਕੋਈ ਹੈ ਨਹੀਂ, ਇਹ ਤਾਂ ਛੇਕਾਂ ਆਉਂਦੀਆਂ ਰਹਿਣ ਗਏ ਨੇ, ਤਾਂ ਕਰੀਆਂ ਨਾਲ ਆਪਣਾ ਕੰਮ ਤੇ ਆਪਾਂ ਆਪਣਾ ਕੰਮ ਕਰੀ। ਮੁੱਖ ਦੀ ਗੱਲ ਵੀ ਸੰਤ ਦੀ ਉਪਮਾ ਵੀ ਪਰਮਾਤਮਾ ਦੀ ਉਪਮਾ ਕਿਉਂ ਹੈ? ਸੰਤ ਰਾਮ ਮੈਂ ਭੇਦ ਕਛ ਨਾ, ਏਕ ਜੀ ਜਨਮੈ ਕਈ ਲੱਖ ਕਰੋੜ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਤ ਦੀ ਪਹਿਚਾਣ ਕਰਾਉਣ ਵਾਸਤੇ ਉਸ ਤਰ੍ਹਾਂ ਤਾਂ ਸੈਂਕੜੇ ਹਜ਼ਾਰਾਂ ਤੁਕਾਂ ਸੈਂਕੜੇ ਸ਼ਬਦ ਹੈ, ਪਰ ਦੋ ਸ਼ਬਦਾਂ ਦੇ ਵਿੱਚ ਤਾਂ ਨਿਰੋਲ ਹੀ ਪਹਿਚਾਣ ਕਰਾਈ ਹੈ ਕਿ ਜੇ ਸੰਤ ਦੀ ਪੂਜਾ ਸੰਤ ਦੀ ਉਪਮਾ ਤਾਂ ਸੰਤ ਦੇ ਲੱਛਣ ਇਹ ਹੁੰਦੇ। ਇੱਕ ਥਾਂ ਸਾਰ ਸ਼ਬਦ ਕਹਿ ਕੇ ਸੰਸਕ੍ਰਿਤੀ ਸਲੋਕਾਂ ਦੇ ਅੰਦਰ ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ, ਗਿਆਨੰ ਸਮ ਦੁੱਖ ਸੁੱਖੋਂ ਯੁਕਤ ਨਿਰਮਲ ਨਿਰਵੈਰ ਹੈ, ਦਿਆਲੰ ਸਰਬ ਜੀਆ ਪੰਚ ਗੋਤ ਦੋਖ ਵਿਵਲਜਿਤ ਹੈ, ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮ ਰਹਿ ਅਵਦੇਸ਼ੰ ਸਾ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਨ ਆਪ ਤਿਆਗ ਸਰਵਰੇਣ ਹੈ। ਇਹ ਸਾਰਾ ਕਦੇ ਖੱਟ ਲੱਛਣ ਪੂਰਨ ਪੁਰਖ ਹੈ, ਇਹ ਛੇ ਲੱਛਣਾਂ ਵਾਲਾ ਪੂਰਨ ਪੁਰਖ ਹੈ, ਔਰ ਉਹਨੂੰ ਮਹਾਰਾਜ ਕਹਿੰਦੇ ਜਿਹਦੇ ਚ ਛੇ ਲੱਛਣ ਹੋ ਜਾਣਗੇ, ਨਾਨਕ ਨਾਮ ਸਾਧ ਸਵੈਜਨੈ ਨਿਰ ਸੰਦੇਹ, ਤੁਸੀਂ ਉਹਨੂੰ ਸਾਧ ਕਹਿਣਾ ਸ਼ੁਰੂ ਕਰ ਸਾਧ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਜੋ ਪਾਵਨ ਬਚਨ ਕਹੇ ਕਿ ਤੀਰਥਾਂ ਤੇ ਜਾ ਕੇ ਪਾਪ ਲੈ ਜਾਂਦੇ ਨੇ, ਇਹਦੇ ਚ ਕੋਈ ਦੋਰਾ ਹੋਵੇ, ਇਸੇ ਕਰਕੇ ਗ੍ਰੰਥਾਂ ਦੇ ਵਿੱਚ ਤੀਰਥਾਂ ਦੀ ਉਪਮਾ ਤੇ ਗੁਰਬਾਣੀ ਦੇ ਅੰਦਰ ਸਭ ਤੋਂ ਵੱਡਾ ਤੀਰਥ ਨਾਮ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੇ ਕੁੰਭ ਦੇ ਵੇਲੇ ਤੇ ਨਿਰਮਲ ਸੰਪਰਦਾ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਸੰਪਰਦਾ ਨਾਨਕ ਨਿਰਮਲ ਪੰਥ ਚਲਾਇਆ, ਸ੍ਰੀ ਮਹੰਤਾਂ ਦੀ ਚਿੱਠੀ ਆਈ ਸੀ ਮੈਨੂੰ, ਮੈਂ ਕਦੇ ਗਿਆ ਨਹੀਂ ਸੀ ਕਿਸੇ ਵੀ ਕੁੰਭ ਦੇ ਮੇਲੇ। ਮੈਂ ਕਿਹਾ ਵੀ ਮਹਾਂਪੁਰਸ਼ਾਂ ਦੀ ਚਿੱਠੀ ਵੀ ਆਈ ਹੈ, ਕੁਛ ਦੋ ਵਿਦਿਆਰਥੀ ਮੇਰੇ ਤੇ ਜਿਹਨਾਂ ਨੇ ਵੇਦ ਵੀ ਵਿਆਕਰਨ ਵੀ ਮੇਰਾ ਕਹਿੰਦਾ ਵੀ 12-13 ਵਰੇ ਲਾ ਕੇ ਕਲਸੀ ਦੇ ਅੰਦਰ ਛੱਡਿਆ ਕੋਈ ਨਹੀਂ ਜਿਹੜਾ ਗ੍ਰੰਥ ਰਹਿ ਗਿਆ ਹੋਵੇ ਸੰਪੂਰਨ ਹੋਣ ਵਾਲੀ ਹੈ ਵਿਦਿਆ, ਉਹਦਾ ਨਾਮ ਭਾਈ ਦਰਸ਼ਨ ਸਿੰਘ। ਉਹ ਸੰਤ ਦਰਸ਼ਨ ਸਿੰਘ ਦੇ ਵੀ ਫੋਨ ਆਏ, ਦੋ ਤਿੰਨ ਵਿਦਿਆਰਥੀ ਉੱਥੇ ਸੀ। ਮੈਂ ਕਿਹਾ ਵੀ ਚਲੋ ਵਿਦਿਆਰਥੀ ਵੀ ਸੋਚਣਗੇ ਤੇ ਮਹਾਤਮਾ ਵੀ ਕਹਿਣਗੇ ਵੀ ਪਤਾ ਨਹੀਂ ਕੋਈ ਹੈਂਕੜੇ ਹੋ ਗਏ, ਹਾਲਾਂਕਿ ਮੇਰੇ ਹਾਲਾਤ ਇਹੋ ਜਿਹੇ ਮੇਰੇ ਕੋਲ ਟਾਈਮ ਘੱਟ। ਮੈਂ ਵੱਡਿਆਂ ਸੰਤਾਂ ਨੂੰ ਕਿਹਾ ਜਦੋਂ ਤੋਂ ਮੈਂ ਪੜਿਆ ਵਾ ਮਹਾਰਾਜ ਜੀ ਚਲੋ ਨਾਲ ਹੇਮਕੁੰਟ ਸਾਹਿਬ, ਪਹਿਲੀ ਯਾਤਰਾ ਤੁਹਾਡੇ ਨਾਲ ਕਰੀ ਸੀ, ਬਾਅਦ 'ਚ ਚਾਹੇ ਹੋਰ ਕਿੰਨੀਆਂ ਕੀਤੀਆਂ ਤੇ ਕੁੰਭ ਦੇ ਵੇਲੇ ਤੇ ਚਲੋ ਪ੍ਰੋਗਰਾਮ ਬਣਿਆ ਉਹਨਾਂ ਦਾ, ਮੈਂ ਵੀ ਇੱਕ ਦਿਨ ਵਾਸਤੇ ਗਿਆ, ਮਹਾਤਮਾ ਦੇ ਦਰਸ਼ਨ ਪ੍ਰਸ਼ਨ ਕੀਤੇ। ਇੱਕ ਮਹਾਤਮਾ ਕਹਿੰਦੇ ਜੀ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਨ ਦੇ ਨਾਲ 100 ਸਵਿੰਧ ਜਗ੍ਹਾ ਦਾ ਫਲ ਮਿਲਦਾ। ਮੈਂ ਕਿਹਾ ਜੀ ਠੀਕ ਹੈ, ਵਿਸ਼ਵਾਸ ਹੈ ਵੀ ਚੰਗਾ ਪੁੰਨ ਕਰਮ ਤੀਰਥਾਂ ਦੇ ਨਾਮ ਦੇ ਨਾਲ ਪਾਪ ਲੈਂਦੇ ਆ, ਤੇ ਮੈਂ ਇਹਦਾ ਖੰਡਨ ਨਹੀਂ ਕਰਦਾ ਕਿਉਂਕਿ ਭਾਈ ਗੁਰਦਾਸ ਕਹਿੰਦੇ ਤੀਰਥ ਨਾਤੇ ਪਾਪ ਜਾਣ ਪਤਤ ਉਧਾਰ ਨਾ ਧਰਾਇਆ। ਪਰ ਮੈਂ ਕਿਹਾ ਇਹ ਪੁੰਨ ਮਿਲਿਆ ਕਿਵੇਂ ਆ, ਇਹ ਪੁੰਨ ਦੇਣ ਵਾਲੇ ਸਾਧੂਆਂ ਦੇ ਮੰਡਲੀ ਆਈ ਆ, ਉਹਨਾਂ ਦੇ ਚਰਨ ਪਏ, ਇਹ ਪੁੰਨ ਕਰਮ ਉਹਨਾਂ ਦੇ ਜੋੜ ਮੇਲੇ ਕਰਕੇ ਹੋਇਆ। ਭਾਈ ਗੁਰਦਾਸ ਨੇ ਅੱਗੇ ਸਪਸ਼ਟ ਕੀਤਾ ਤੀਰਥ ਹੋਣ ਸਕਾਰ ਤੇ ਸਾਧ ਜਨਾਂ ਦਾ ਦਰਸ਼ਨ ਕਰਾਇਆ, ਜਿਹਦੇ ਚੋਂ ਖਟ ਲਕਸ਼ਣ ਕਿਹਾ ਨਾ, ਤੇ ਉਸ ਮਹਾਤਮਾ ਆਏ ਜਿਹਨ 12 ਸਾਲ ਬਾਅਦ ਕੁੰਭ ਦੇ ਮੇਲੇ ਤੇ ਉਹ ਪ੍ਰਗਟ ਹੋ ਕੇ ਆਉਂਦੇ ਆ, ਇਸ਼ਨਾਨ ਕਰਕੇ ਦਰਸ਼ਨ ਪ੍ਰਸ਼ਨ ਕਰਕੇ ਮੁੜ ਕੇ ਫਿਰ 12 ਸਾਲ ਦਾ ਟੋਕਰਾ ਲਾ ਲੈਣਾ ਪਹਾੜਾਂ ਜਾ ਕੇ, ਆਉਂਦੇ ਹੀ 12 ਸਾਲ ਬਾਅਦ ਉਹਨਾਂ ਦੇ ਦਰਸ਼ਨਾਂ ਦਾ ਦਰਸ਼ਨ ਦੇਖ ਤਾਪਤਰੀ ਹੋ ਜਾ। ਸੰਤ ਦੀ ਬਰਕਤ ਹੈ। ਤੇ ਸਿੰਘ ਕਹਿਣ ਲੱਗੇ ਵੀ ਇਹ ਜਿਹੜਾ ਸੰਤ ਕਹਿ ਰਹੇ ਸੀ ਵੀ 100 ਸਵਿੰਧ ਜਗ੍ਹਾ ਦਾ ਫਲ ਹੈ, ਰਸਤੇ 'ਚ ਆਉਣ ਲੱਗੇ ਸਿੰਘਾਂ ਨੇ ਗੱਲ ਸ਼ੁਰੂ ਕਰ ਲਈ। ਮੈਂ ਕਿਹਾ ਵੀ ਬਾਤ ਇਹ ਹੈ ਵੀ ਗੁਰਬਾਣੀ 'ਚ ਉਹਦੀ ਤੋਂ ਗੱਲ ਤੀਰਥ ਨਾਤੇ ਜਿੱਥੇ ਫਲ ਪ੍ਰਾਪਤ ਹੁੰਦੇ ਹੈ ਉੱਥੇ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਡ ਘਨਾਵੇ, ਡੱਡੂ ਵਿੱਚੇ ਰਹਿੰਦਾ, ਕੱਛੂ ਵਿੱਚੇ ਰਹਿੰਦੇ ਨੇ, ਮੱਛੀਆਂ ਵਿੱਚੇ ਰਹਿੰਦੀਆਂ, ਫਿਰ 100 ਸਵਿੰਧਾਂ ਜਾ ਕੇ ਫਲ ਉਹਨਾਂ ਨੇ ਮਿਲਣਾ। ਵੀ ਖੰਡਨ ਨਹੀਂ ਕਰਨਾ ਕਿਸੇ ਗੱਲ ਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਵੀ ਨਾਮ ਜਪਣ ਵਰਗਾ ਮਹਾਤਮਾ ਕੋਈ ਨਹੀਂ। ਹੁਣ ਅਸੀਂ ਸਾਰਾ ਜ਼ੋਰ ਪਾਠਾਂ ਤੇ ਤਾਂ ਲਾਇਆ ਹੋਇਆ, ਗੁਰਬਾਣੀ ਦੇ ਵਿਚਾਰ ਤੇ ਵੀ ਲਾ। ਇਹਦਾ ਮਤਲਬ ਇਹ ਨਹੀਂ ਵੀ ਪਾਠ ਬੰਦ ਕਰ ਦੇਣੇ, ਕੁਛ ਤਾਂ ਮੂਰਖ ਇਹੋ ਜਿਹੇ ਵੀ ਜਾਂਦੇ ਜਿਹੜੇ ਕਹਿੰਦੇ ਪਾਠ ਕਰਨੇ ਨਹੀਂ ਚਾਹੀਦੇ, ਇਹ ਤਾਂ ਬਹੁਤ ਵੱਡੀ ਭੁੱਲ ਹੈ ਉਹਨਾਂ ਦੀ। ਪਾਠ ਦਾ ਆਪਣਾ ਮਹਾਤਮਾ ਹੈ। ਆਹ ਜਿਹੜਾ ਪਾਣੀਆਂ, ਪਾਣੀ ਤਾਂ ਇੱਕੋ ਹੀ ਹੈ, ਪਾਣੀ ਬਿਜਲੀ ਵੀ ਪੈਦਾ ਕਰਦਾ, ਘਰ ਘਰ ਚਾਨਣਾ ਹੋ ਗਿਆ, ਭਾਗੜਾ ਡੈਮ ਜਾ ਕੇ ਦੇਖੋ ਪਾਣੀ ਨਾਲੇ ਬਿਜਲੀ ਤਿਆਰ ਕਰਦੇ ਆ, ਤੇ ਉਹ ਪਾਣੀ ਫਸਲਾਂ ਦੀ ਹਰਿਆਵਲ ਵੀ ਲਿਆਉਂਦਾ। ਬਾਣੀ ਪੜਨ ਦੇ ਨਾਲ ਜਿਵੇਂ ਫਸਲਾਂ ਪੈਦਾ ਹੁੰਦੀਆਂ ਨੇ, ਪੁੰਨ ਪੈਦਾ ਹੁੰਦੇ ਨੇ, ਫਸਲ ਦੀ ਤਰ੍ਹਾਂ ਪੁੰਨ ਜਾਂਦੇ ਆ, ਪਰ ਇਸੇ ਬਾਣੀ ਦੇ ਨਾਲ ਗਿਆਨ ਦੀ ਰੋਸ਼ਨੀ ਵੀ ਪੈਦਾ ਹੁੰਦੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਉਹ ਹੋ ਗਈ ਅਰਥਮ। ਇਸ ਕਰਕੇ ਮਹਾਰਾਜ ਸਾਹਿਬ ਨੇ ਦੂਸਰਾ ਸ਼ਬਦ ਆਸਾ ਰਾਗ ਦੇ ਅੰਦਰ ਹੈ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਸਤਪੁਰਸ਼ ਨੇ ਉਹ ਪਰਮੇਸ਼ਰ ਵਾਹਿਗੁਰੂ ਨੂੰ 8 ਪਹਿਰ ਨੇੜੇ ਕਰਕੇ ਸਮਝੇ ਨੇ। 8 ਪਹਿਰ ਨਿਰਟ ਕਰ ਜਾਣਾ ਹੈ, ਪ੍ਰਭ ਕਾ ਕੀਆ ਮਿੱਠਾ ਮਨ ਹੈ। ਇੱਕ ਤਾਂ ਰੱਬ ਨੂੰ ਹਰ ਵੇਲੇ ਨੇੜੇ ਸਮਝੇ, ਸੰਤ ਦਾ ਪਹਿਲਾ ਲਕਸ਼ਣ। ਜਿਹੜਾ ਰੱਬ ਨੂੰ ਹਰ ਵੇਲੇ ਨੇੜੇ ਸਮਝੂਗਾ, ਹਾਜ਼ਰ ਸਮਝੂਗਾ, ਕੋਈ ਵੀ ਗੁਨਾਹ ਨਹੀਂ ਕਰ ਸਕਦਾ। ਗੁਨਾਹ ਉਦੋਂ ਕਰੂ ਜਦੋਂ ਉਹਨੂੰ ਇਹ ਨਿਸ਼ਚਾ ਹੋ ਜਾਵੇ ਮੈਨੂੰ ਕੋਈ ਨਹੀਂ ਦੇਖਣ ਵਾਲਾ, ਉਦੋਂ ਕੁਛ ਵੀ ਕਰ ਸਕਦਾ। ਰੱਬ ਦੇ ਦੇਖਣ ਦਾ ਭੈ ਤਾਂ ਜਿਹਨੇ ਡੰਨ ਵੀ ਦੇਣਾ ਇਹਨੂੰ, ਜਿਹੜੇ ਮਨੁੱਖ ਡੰਨ ਨਹੀਂ ਦੇ ਸਕਦੇ ਨਾ, 5-7 ਸਾਲ ਦਾ ਬੱਚਾ ਖੜਾ ਹੋਵੇ ਉਹ ਤਾਂ ਕੋਈ ਡੰਨ ਨਹੀਂ ਦੇ ਸਕਦਾ, ਉਹਦੇ ਸਾਹਮਣੇ ਵੀ ਬੰਦਾ ਗੁਨਾਹ ਕਰਨ ਨੂੰ ਤਿਆਰ ਨਹੀਂ ਵੀ ਇਹ ਦੇਖਦਾ। ਰੱਬ ਨੂੰ ਤਾਂ ਨਿਆਣੀ ਜਨਮ ਨਹੀਂ ਸਮਝਿਆ ਹੋਇਆ, ਜਵਾਕ ਜਿੰਨਾ ਭੈ ਤਾਂ ਆਏ ਨਹੀਂ ਰੱਬ ਦਾ। ਸੰਤ ਨੂੰ ਰੱਬ ਦਾ ਭੈ ਵੀ ਸਾਕਸ਼ਾਤ ਕਰ, 8 ਪੈਰ ਨਿਰਟ ਕਰ ਜਾਣਾ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਤੇ ਜੋ ਰੱਬ ਕਰ ਰਿਹਾ ਬਸ ਉਹ ਮੇਰੇ ਪਰਿਵਾਰ। ਬੁਰਾ ਨਹੀਂ ਸਫਲ ਰਹੀ। ਆਠ ਪੈਰ ਨਿਰਕਾਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੇ ਏਕ ਨਾਮ ਸੰਤਨ ਆਧਾਰ ਨਿਮਰਤਾ ਕਿਹਦੀ ਹੋਏ ਰਹੇ ਸਭ ਕੀ ਪਵਿੱਤਰਤਾ। ਨਿਮਰਤਾ ਇੰਨੀ ਹੈ ਸਾਰਿਆਂ ਦੀ ਚਰਨ ਤੋੜ ਜਿਵੇਂ ਬਾਬਾ ਜੀ ਰਾਤ ਬਚਨ ਸੁਣਾ ਰਹੇ ਸੀ। ਸੰਤ ਰਹਿਤ ਸੁਣੋ ਮੇਰੇ ਭਾਈ, ਗੁਰੂ ਅਰਜਨ ਸਾਹਿਬ ਕਹਿੰਦੇ ਸੰਤ ਰਹਿਤ ਸੁਣੋ ਮੇਰੇ ਭਾਈ ਵਾਕੀ ਉਪਮਾ ਕਥਨ ਨਾ ਜਾਏ। ਸੰਤ ਦੀ ਮਹਿਮਾ ਕਥੀ ਨਹੀਂ ਜਾ ਸਕਦੀ, ਸਾਧ ਕੀ ਮਹਿਮਾ ਵੇਦਨਾ। ਪਰਮਾਤਮਾ ਦੀ ਸੋਭਾ ਵੀ ਅਕਥਨੀ ਹੈ ਤੇ ਸੰਤ ਦੀ ਸੋਭਾ ਵੀ ਅਕਥਨੀ ਹੈ, ਕਥਨੀ ਦਾ ਵਿਸ਼ਾ ਹੀ ਹੈ। ਮਨੁੱਖ ਜਾਮੇ ਦੇ ਵਿੱਚ ਆਏ ਲੋਕਾਂ ਨੂੰ ਤਾਰਨਾ ਕੀ ਔਖਾ ਹੈ ਸੰਤ ਵਾਸਤੇ? ਸੰਤ ਨੇ ਤਾਂ ਇੱਕ ਬਾਂਦਰ ਨੂੰ ਤਾਰ ਦਿੱਤਾ, ਰਾਤ ਕਥਾ ਸੁਣੀ ਸੀ ਆਪਣੀ, ਇੱਕ ਬਾਂਦਰ ਦੀ ਜੋਨ ਦੇ ਵਿੱਚ। ਪਰ ਫਿਰ ਪਿਛਲੇ ਗੁਨਾਹ ਸਾਰੇ ਭੁੱਲ ਕੇ, ਜਿਵੇਂ ਰੱਬ ਗੁਨਾਹ ਨੀ ਕਿਸੇ ਦੇ ਚੇਤੇ ਕਰਦਾ, ਉਹਨੂੰ ਬਾਂਦਰ ਨੂੰ ਸਾਹਮਣੇ ਬੈਠੇ ਨੂੰ ਕਹਿੰਦੇ ਰਾਮਦਾਸ ਮੈਂ ਤੈਨੂੰ ਕਹਿੰਦਾ ਰਿਹਾ ਵੀ ਕਥਾ ਸੁਣ ਲੈ, ਕਥਾ ਤੋਂ ਬਿਨਾਂ ਆਧਾਰ ਨਹੀਂ ਹੋਣਾ। ਹੁਣ ਬਾਂਦਰ ਬਣ ਕੇ ਤਾਂ ਸੁਣਿਆ, ਬੰਦਾ ਬਣ ਕੇ ਸੁਣੀ ਜਾਂਦਾ। ਉਹ ਸਿਰ ਮਾਰਦਾ ਵੀ ਗੁਰੂ ਜੀ ਠੀਕ ਕਹਿ ਰਹੇ ਹੋ, ਮੇਰੇ ਤੋਂ ਭੁੱਲ ਹੋ ਗਈ। ਸਮਝਦਾ ਸਾਰੀ ਗੱਲ ਪਰ ਬੋਲ ਨਹੀਂ ਸਕਦਾ ਕਿਉਂਕਿ ਜਾਮਾ ਬਦਲ ਗਿਆ। ਸੁਰਤ ਕੰਮ ਕਰਦੀ ਹੈ ਉਸੇ ਤਰ੍ਹਾਂ। ਦਰਖਤ ਤੇ ਰਹਿੰਦਾ ਕਥਾ ਸੁਣਨ ਵਾਸਤੇ ਨੀਚੇ ਉਤਰਦਾ, ਪ੍ਰਸ਼ਾਦ ਪ੍ਰਾਪਤ ਕਰਦਾ ਚਲਾ ਜਾਂਦਾ। ਸੰਤ ਮਿਹਰਬਾਨ ਹੋ ਗਿਆ ਰਾਮਦਾਸ, ਭਾਵੇਂ ਤੂੰ ਦੁਖੀ ਤਾਂ ਬਹੁਤ ਮੈਨੂੰ ਕੀਤਾ, ਮੈਨੂੰ ਕਥਾ ਨਹੀਂ ਸੀ ਕਰਨ ਦਿੰਦਾ, ਪਰ ਹੱਦ ਹੋ ਗਈ। ਬਾਂਦਰ ਕਥਾ ਨਾ ਕਰਨ ਦਿੰਦਾ ਵੀ ਮੰਨ ਲੈਂਦਾ, ਤੇ ਬੰਦਾ ਕਥਾ ਨਹੀਂ ਕਰਨ ਦਿੰਦਾ, ਬਾਂਦਰ ਕਥਾ ਸੁਣਦਾ ਤੂੰ ਕੰਮ ਉਲਟ ਕਰ ਦਿੰਦਾ ਸਾਰਾ। ਬਾਂਦਰ ਬਣ ਕੇ ਸਰੋਤਾ ਬਣ ਗਿਆ ਤੇ ਬੰਦਾ ਬਣ ਕੇ ਤੂੰ ਬਾਂਦਰ ਬਣਿਆ ਹੋਇਆ ਸੀ। ਕਹਿੰਦੇ ਅੱਛਾ ਵੀ ਉਸ ਮਨੁੱਖੀ ਜਾਮੇ ਨਾਲੋਂ ਬਾਂਦਰ ਦਾ ਜਾਮਾ ਹੀ ਚੰਗਾ, ਵੀ ਤੂੰ ਕਥਾ ਤਾਂ ਸੁਣ ਲੱਗ ਗਿਆ। ਕਥਾ ਸੰਪੂਰਨ ਹੋਈ, ਕੋਲ ਬੁਲਾਇਆ, ਸਿਰ ਤੇ ਹੱਥ ਫੇਰਿਆ। ਸਿਰ ਤੇ ਹੱਥ ਫੇਰ ਕੇ ਕਈ ਵਾਰੀ ਪਸ਼ੂ ਪੰਛੀ ਦੇ ਰੂਪ ਦੇ ਅੰਦਰ ਪਿਛਲੇ ਸੰਸਕਾਰ ਜਾ ਗਏ ਹਨ। ਹੁਣ ਜਿਹੜੀ ਗੱਲ ਮੈਨੂੰ ਪਤਾ ਨਹੀਂ, ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ ਕੁਛ। ਉੱਥੇ ਨਿਰਮਲ ਸੰਪਰਦਾ ਦੇ ਵਿੱਚ ਇੱਕ ਹੱਥਣੀ ਹੈ, ਕਿਸੇ ਅਖਾੜੇ ਵਾਲਿਆਂ ਕੋਲ ਹੈ ਨਹੀਂ, ਸਿੱਖਾਂ ਦੇ ਕੋਲ ਹੱਥਣੀ ਰੱਖੀ ਆ, ਉੱਥੇ ਮੰਗ ਕੇ ਲੈ ਕੇ ਜਾਂਦੇ ਬਾਕੀ। ਉਹ ਮੈਂ ਸੰਤ ਦਰਸ਼ਨ ਸਿੰਘ ਕਿਹਾ ਮਹਾਂਵੀਰ ਉਤਰਾਏ ਦੇ ਵੀ ਦਰਸ਼ਨ ਸਿੰਘ, ਕਹਿੰਦੇ ਜੀ ਫੋਟੋ ਖਿਚਾਉਣੀ ਹੈ। ਉਹਦਾ ਦੇਖ ਲਿਆ ਵੀ ਸੀਲ ਜਿਹਾ ਹੱਥ ਨਹੀਂ, ਸਾਰੇ ਸੀਲ ਜੀ ਹੈਗੀ, ਕੋਲ ਖੜ ਕੇ ਫੋਟੋ ਖਿਚਾ ਲਓ। ਇੱਕ ਪਾਸੇ ਸੰਤ ਦਰਸ਼ਨ ਸਿੰਘ ਖੜ ਗਿਆ, ਕਹਿੰਦੇ ਜੀ ਸੁੰਡ ਨੂੰ ਹੱਥ ਪਾ ਲਓ। ਮੈਂ ਉਹਦੇ ਸੁੰਡ ਨੂੰ ਇਸ ਤਰ੍ਹਾਂ ਪਿਆ, ਮੇਰੇ ਅੰਦਰ ਵੀ ਪਿਆਰ ਸੀ ਉਸ ਵੇਲੇ, ਦੇਖੋ ਮੈਂ ਇੰਨਾ ਬਤਾਇਆ ਸੀ, ਮੇਰੇ ਅੰਦਰ ਪਿਆਰ ਸੀ, ਐਨ ਕਲਾਵਾ ਲੈ ਗਿਆ। ਹੁਣ ਸਿੰਘਾਂ ਕਰੀ ਨੂੰ ਹਾਥੀ ਦਾ ਜਿਹੜਾ ਅੱਖਾਂ ਦਾ, ਉਹਦੇ ਵਿੱਚ ਮੇਰੇ ਕਦੇ ਆਇਆ ਨਹੀਂ ਸੀ, ਮੈਨੂੰ ਪਤਾ ਨਹੀਂ ਲੱਗਿਆ ਇਸ ਵੇਲੇ। ਉਹ ਸਿੰਘ ਦੇਖਦੇ ਵਾਹਿਗੁਰੂ ਜਾਣੇ ਵੀ ਮੇਰੇ ਪਿਛਲੇ ਜਨਮ ਦਾ ਕੀ ਸੰਯੋਗ ਸੀ ਉਹਦੇ ਨਾਲ, ਮੈਂ ਨਹੀਂ ਜਾਣਦਾ ਗੱਲ ਨੂੰ, ਗੁਰੂ ਜਾਣਦਾ। ਉਹਦੇ ਅੱਖਾਂ ਤੋਂ ਪਟਕ ਪਟਕ ਹੰਝੂ ਡਿੱਗਣ ਲੱਗ ਗਏ ਉਸੇ ਵੇਲੇ, ਜਦੋਂ ਮੈਂ ਉਹਨੂੰ ਐਂ ਕਲਾਵੇ 'ਚ ਲਿਆ ਨਾ, ਅੱਖਾਂ ਤੋਂ ਹੰਝੂ ਜਾਣ ਹੋ ਗਏ, ਮੈਨੂੰ ਕੋਈ ਪਤਾ ਨਹੀਂ ਲੱਗਿਆ। ਫੋਟੋਆਂ ਫੋਟੋਆਂ ਖਿੱਚੀਆਂ, ਕਿਉਂ ਵੀ ਵਧੀਆ ਜੀ ਵਧੀਆ ਰਸਤੇ, ਕਹਿੰਦੇ ਬਾਬਾ ਜੀ ਵੀ ਸਮਝ ਨਹੀਂ ਆਈ ਵੀ ਹੱਥਣੀ ਦੇ ਅੱਖਾਂ ਦੇ 'ਚ ਹੰਝੂ ਵਗ ਰਹੇ ਸੀ। ਮੈਂ ਕਿਹਾ ਵੀ ਇਹ ਗੱਲ ਤਾਂ ਹੁਣ ਗੁਰੂ ਜਾਣਦਾ ਜਾਂ ਕੋਈ ਜਾਣਨ ਵਾਲਾ ਛਪਾਲੇ ਦਾ ਹੁੰਦਾ, ਇਹ ਤਾਂ ਹੁਣ ਵਾਹਿਗੁਰੂ ਜਾਣਦਾ। ਇਹੋ ਸੰਯੋਗ ਹੁੰਦੇ ਆ। ਕਈ ਕੁੱਤੇ ਇਹੋ ਜਿਹੇ ਤੁਹਾਡੇ ਨਾਲ ਇੰਨਾ ਮੋਹ ਕਰਨਗੇ ਵੀ ਤੁਸੀਂ ਬੱਚਿਆਂ ਦਾ ਕਰੋ, ਕੁੱਤੇ ਤੁਹਾਡੇ ਨਾਲ ਮੋਹ ਕਰਨਗੇ। ਲਟੇਰੇ ਉੱਤੇ ਪੈ ਗਏ ਇੱਕ ਵਾਰ, 99 ਦੀ ਗੱਲ, ਇਹ ਗੁਰਪ੍ਰੀਤ ਛੋਟਾ ਜਿਹਾ ਸੀ, ਇਹਨੂੰ ਚੱਕ ਲਿਆ ਵੀ 10 ਲੱਖ ਰੁਪਇਆ ਦੇ ਕੇ ਛੁਡਾ ਲਿਓ, ਪਰ ਆਪਣੇ ਮੇਰੇ ਵੀ ਗੋਲੀ ਮਾਰ ਦਿੱਤੀ। ਕੁੱਤਾ ਸੀ ਸਾਡੇ, ਬਹੁਤ ਪਿਆਰ ਕਰਦਾ ਸੀ, ਪਰ ਮੈਂ ਉਹਨੂੰ ਬਹੁਤਾ ਜ਼ਿਆਦਾ, ਮੇਰੇ ਕੋਲ ਤਾਂ ਟਾਈਮ ਘੱਟ ਸੀ, ਪਰ ਉਹ ਮੈਨੂੰ ਆਪਣਾ ਮਾਲਕ ਸਮਝ ਕੇ ਉਹ ਰਾਖੀ ਰੱਖਦਾ ਸੀ। ਬਹੁਤ ਉਹ ਚੀਕਿਆ ਕੁੱਤਾ ਵੀ ਤੁਹਾਡੇ ਕੱਲ ਲਟੇਰੇ ਆ ਗਏ, ਮੈਂ ਕਥਾ ਕਰਕੇ ਆਇਆ, ਮੈਂ ਕਿਹਾ ਉਧਰ ਕਥਾ ਕਰਕੇ ਆਇਆ, ਕੁੱਤਾ ਨੀ ਸੁਣਦਾ ਤਾਂ ਫਾਪ ਡੋਬਰਾ ਮੈਂ ਇਹਨੂੰ ਛੱਡੋ। ਮੈਂ ਇਹ ਸੋਚ ਰਿਹਾ ਉਹਦੇ ਵਾਸਤੇ, ਕੁੱਤਾ ਮੇਰੇ ਲਈ ਕੀ ਸੋਚ, ਫਿਰ ਬੰਦੇ ਨਾਲ ਕੁੱਤਾ ਚੰਗਾ ਨਾ ਹੋਇਆ, ਮੇਰੇ ਨਾਲ ਉਹ ਚੰਗਾ ਜਿਹੜਾ ਮੇਰਾ ਭਲਾ ਸੋਚਦਾ ਸੀ, ਮੈਂ ਉਹਦਾ ਬੁਰਾ ਸੋਚਿਆ। ਤੇ ਅਖੀਰ ਨੂੰ ਜਦੋਂ ਗੋਲੀ ਚੱਲ ਗਈ, ਕੁੱਤੇ ਨੂੰ ਅਫਸੋਸ ਇੰਨਾ ਹੋਇਆ ਕਿ ਮੇਰੇ ਰੋਟੀਆਂ ਖਾਧੇ ਦਾ ਫਾਇਦਾ ਕੋਈ ਨਾ ਹੋਇਆ, ਮੇਰੇ ਮਾਲਕ ਦੇ ਗੋਲੀ ਲੱਗ ਗਈ। ਉਸ ਦਿਨ ਤੋਂ ਮੁੜ ਕੇ ਕੁੱਤਾ ਬੋਲਿਆ ਨਹੀਂ, ਔਰ ਉਸਨੇ ਅੰਨ ਪਾਣੀ ਸਭ ਕੁਛ ਤਿਆਗ ਦਿੱਤਾ। ਮੈਂ ਹਸਪਤਾਲ ਚਲਿਆ ਗਿਆ। ਚੌਥੇ ਦਿਨ ਮੇਰੇ ਘਰੋਂ ਗੁਰਪ੍ਰੀਤ ਦੀ ਮਾਂ ਆਈ, ਉਹਨੇ ਉਹਦੇ ਸਿਰ 'ਤੇ ਹੱਥ ਹੁੱਥ ਫੇਰਿਆ, ਘਰ ਦੀਆਂ ਖੁਸ਼ੀਆਂ ਦੇਖੀਆਂ, ਫਿਰ ਉਹਨੇ ਮਹਿਸੂਸ ਕਰ ਗਿਆ ਵੀ ਇਹਦਾ ਮਤਲਬ ਕੋਈ ਦੁਰਘਟਨਾ ਨਹੀਂ ਵੱਡੀ ਵਾਪਰੀ। ਦੁੱਧ ਪਾਣੀ ਦਾ ਪੀਂਦਾ ਰਿਹਾ, ਦੂਏ ਤੀਏ ਮਹੀਨੇ ਪ੍ਰਾਣ ਤਿਆਗ ਗਿਆ, ਮੁੜ ਕੇ ਨਾ ਬੋਲਿਆ, ਉਹ ਇੰਨਾ ਗਮ ਕਰ ਗਿਆ। ਮੈਂ ਕਿਹਾ ਵੀ ਨਿਆਣੇ ਨੀ ਇੰਨਾ ਗਮ ਕਰ ਸਕਦੇ। ਇਸ ਕਰਕੇ ਭਾਵੇਂ ਬੰਦਰ ਦੀ ਜੋਨ ਸੀ, ਇੱਕ ਸੰਤ ਦੀ ਸਮਰੱਥਾ ਦੇਖੋ, ਜੇ ਉਹਨੂੰ ਸਿਮਰਤੀ ਰਹਿ ਜਾਏ ਤਾਂ ਫਿਰ ਉਹ ਸਨੇਹ ਕਰੇਗਾ। ਸਮਝ ਗਏ? ਪਿਛਲੇ ਜਨਮ ਦੇ ਵਿੱਚ ਮੇਰਾ ਇਹਦੇ ਨਾਲ ਕੇ ਸਨੇਹ ਹੈ, ਸਾਨੂੰ ਪਤਾ ਨਹੀਂ ਚੱਲਦਾ। ਇੱਕ ਵਿਹਾਰ ਦੇ ਅੰਦਰ ਮਹਾਂਪੁਰਸ਼ ਸੀ ਤੇ ਉਹਨਾਂ ਮਹਾਂਪੁਰਸ਼ਾਂ ਦਾ ਨਿੱਤ ਦਾ ਕਰਮ ਸੀ ਕਥਾ ਕਰਨੀ, ਕੋਈ ਸਰੋਤਾ ਆਵੇ ਜਾਣਾ। ਪ੍ਰਬੰਧਕੀ ਦਾ ਪ੍ਰਤਾਪ ਹੁੰਦਾ ਤੇ ਉਹ ਬੰਦਗੀ ਦੇ ਪ੍ਰਭਾਵ ਕਰਕੇ ਸਰੋਤੇ ਆਉਂਦੇ ਸੀ। ਕੋਈ ਸਰੋਤਾ ਕਿਸੇ ਦਿਨ ਕਿਸੇ ਕੰਮ ਦੇ ਕਾਰਨ ਨਾਂਗਾ ਪਾ ਦਿੰਦਾ, ਕੋਈ ਕਿਸੇ ਦਿਨ, ਪਰ ਫਿਰ ਵੀ ਬਹੁਤ ਘੱਟ ਰਹਿੰਦਾ ਸੀ ਮਹਾਂਪੁਰਸ਼ਾਂ ਦੇ। ਬਹੁਤ ਪੀਸਰ ਸਾਧੂ ਸੀ ਤੇ ਕਥਾ ਕਰਦੇ ਬਹੁਤ ਰਸ ਵਿੱਚ ਆ ਕੇ ਕਥਾ ਕਰਦੇ, ਤੇ ਜਦੋਂ ਵੀ ਕਥਾ ਕਰਦੇ ਬਾਹਰਲੇ ਪਾਸੇ ਤਾਕੀ ਸੀ ਤੇ ਜਿੱਥੇ ਆ ਬੈਠਦੇ ਹੋ ਉਹ ਮਕਾਨ ਨੂੰ ਤਾਕੀ ਸੀ ਬਾਹਰ, ਉੱਥੇ ਆਸ਼ਰਮ ਵਿੱਚ ਬੜੀਆਂ ਗਊਆਂ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਗਾਂ, ਦੇਖੋ ਬਾਕੀ ਦੇਰ ਸਿਆਉਂਗੇ, ਇੱਕ ਗਾਂ ਨੇ ਆ ਕੇ ਜਿੱਥੇ ਕਥਾ ਦੀ ਆਵਾਜ਼ ਐਨ ਸਵੱਛ ਸੁਣੇ ਐ ਕੰਨ ਲਾ ਕੇ ਖੜ ਜਾਣਾ ਤਾਕੀ ਦੇ ਨਾਲ। ਪਹਿਲਾਂ ਤਾਂ ਕਈਆਂ ਨੇ ਸੋਚਿਆ, ਸੇਵਾਦਾਰਾਂ ਨੇ ਇੱਕ ਦੋ ਵਾਰ ਤਾਂ ਗਾਂ ਨੂੰ ਭਜਾ ਵੀ ਜੁਗੀ ਦਿੱਤਾ, ਤੇ ਜਿਸ ਵੇਲੇ ਇਹ ਬਾਤ ਪ੍ਰਸਿੱਧ ਹੋ ਗਈ ਵੀ ਕਥਾ ਦੇ ਵੇਲੇ ਆ ਕੇ ਕੰਨ ਲਾ ਕੇ ਖੜਦੀ ਹੈ, ਮਹਾਂਪੁਰਸ਼ਾਂ ਨੇ ਕਦੋਂ ਦੀ ਲਾ ਤੇ ਖਬਰਦਾਰ ਹੋਏ ਇਹਨੂੰ ਕਥਾ ਸੁਣ। ਕਥਾ ਸੁਣਦੀ ਰਹੀ, ਸਮਾਂ ਲੰਘਦਾ ਗਿਆ। ਇੱਕ ਦਿਨ ਦਰਵਾਜ਼ਾ ਖੁੱਲ੍ਹਾ ਰਹੇਗਾ ਗਾਂ ਅੰਦਰ ਆਓ ਕਥਾ ਦੇ ਟਾਈਮ। ਕਥਾ ਦੇ ਟਾਈਮ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਸੀ। ਸੰਤਾਂ ਦੀ ਪਾਬੰਦੀ ਸੀ ਜੇ ਕਥਾ ਸੁਣਨੀ ਹੈ, ਕਥਾ ਦੀ ਸ਼ੁਰੂ ਕਰਨ ਤੋਂ ਪਹਿਲਾਂ ਅੰਦਰ ਜਿਹੜਾ ਆ ਗਿਆ ਜਿਹੜਾ ਬਾਹਰ ਰਹਿ ਗਿਆ ਉਹਨੂੰ ਫਿਰ ਅੰਦਰ ਨਹੀਂ ਛੋੜਨ। ਕਹਿੰਦੇ ਵੀ ਤੂੰ ਟਾਈਮ ਤੋਂ ਆਪਾਂ ਤਾਂ ਮੌਜ ਰਹੇ, ਚਾਹੇ ਕਥਾ ਦੀ ਸਮਾਪਤੀ ਵੇਲੇ ਆ ਕੇ ਤੁਹਾਨੂੰ ਟੋਕਦਾ ਨਹੀਂ ਕੋਈ, ਉੱਥੇ ਜਣੇ ਉਹਨਾਂ ਨੇ ਇਹ ਪਾਬੰਦੀ ਰੱਖੀ ਹੋਈ। ਉਹ ਕਹਿੰਦੇ ਕਥਾ ਇੰਨੀ ਦੇਰ ਹੋਣੀ ਨਹੀਂ ਹੈ, ਜੇ ਤੈਨੂੰ ਲੋੜ ਸੀ ਟਾਈਮ ਸਿਰ ਉਹ ਦਰਵਾਜ਼ਾ ਬੰਦ ਕਰ। ਦਰਵਾਜ਼ਾ ਕਿਤੇ ਖੁੱਲ੍ਹਾ ਰਹਿ ਗਿਆ ਗਾਂ ਅੰਦਰ ਆ। ਇਹਨਾਂ ਦਾ ਨਾਮ ਸੀ ਜਨ ਕ੍ਰਿਸ਼ਨਾ ਮੂਰਤੀ ਇਹਨਾਂ ਦਾ, ਤੇ ਉਹ ਕ੍ਰਿਸ਼ਨਾ ਮੂਰਤੀ ਮਹਾਤਮਾ ਬਿਹਾਰ ਦੇ ਸੀ। ਬਹੁਤ ਕਮਾਈ ਉਹਨਾਂ ਦੀ, ਗਾਂ ਜਦੋਂ ਅੰਦਰ ਵੜਾਈ ਤਾਂ ਉਹ ਡੰਡਾ ਲੈ ਕੇ ਓਏ ਤੋਏ ਲੱਗੇ ਕਰ, ਮਾਰੋ ਮਾਰੋ ਭਜਾ ਸਕੇ ਖਬਰਦਾਰ। ਕਹਿੰਦੇ ਚੁੱਪ ਕਰ ਪਹਿਲ, ਕਹਿੰਦੇ ਮਹਾਰਾਜ ਜੀ ਗਾਂ, ਕਹਿੰਦੇ ਹਾਂ ਲੈ ਲਓ ਗਾਂ, ਕਹਿੰਦੇ ਆ ਨਹੀਂ ਆ, ਜਹਾਂ ਤੁਹਾਰੇ ਕੋ ਠੀਕ ਲੱਗਦਾ ਹੈ ਵਹਾਂ ਬੈਠ ਜਾਓ, ਖੜਨਾ ਖੜਨਾ ਕਥਾ ਸੁਣਨੀ ਹੈ ਤੇ ਖੜ ਜਾਓ। ਗਾਂ ਆ ਕੇ ਉੱਥੇ ਖੜ ਗਈ, ਅੱਗੇ ਬਾਹਰ ਖੜਦੀ ਸੀ ਉਧਰ ਅੰਦਰ। ਸਾਰੇ ਲੋਕ ਹੈਰਾਨ ਹੋਏ ਵੀ ਕਥਾ ਸੁਣਾਉਣ ਵਾਸਤੇ ਬੰਦੇ ਥੋੜ੍ਹੇ ਆ, ਸਰੋਤੇ ਵੀ ਆ, ਹੁਣ ਗਾਂ ਗਾਂ ਨੂੰ ਪਸ਼ੂਆਂ ਨੂੰ ਰਾਇਆ ਕਰਨਗੇ ਸੰਤ ਕਥਾ ਵੀ। ਸੰਤ ਤੇ ਥੋੜ੍ਹੀ ਜਿਹੀ ਸ਼ੰਕਾ ਹੋ ਗਈ ਵੀ ਸੰਤ ਨੇ ਐਸਾ ਕਿਉਂ ਕਰਿਆ ਵੀ ਗਾਂ ਨੂੰ ਕਿਉਂ ਅੰਦਰ ਆਉਣ ਦਿੱਤਾ। ਸੰਤ ਕਹਿੰਦੇ ਭਾਈ ਆਪਕੋ ਇਹ ਸ਼ੰਕਾ ਹੈ ਕਿ ਗਾਂ ਕੋ ਹਮਨੇ ਬਗਾਨੇ ਕਿਉਂ ਨਹੀਂ ਦੀਆ। ਕਹਿੰਦੇ ਹਾਂ ਜੀ ਮਹਾਰਾਜ ਇਹੀ ਹੈ। ਕਹਿੰਦੇ ਜ਼ਿੰਦਗੀ ਮੇਂ ਏਕ ਹੀ ਸਰੋਤਾ ਮਿਲਾ ਹੈ, ਜ਼ਿੰਦਗੀ ਮੇਂ ਏਕ ਹੀ ਸਰੋਤਾ ਮਿਲਾ ਹੈ, ਵੋ ਆਪ ਨਹੀਂ ਯੇ ਗਾਂ ਹੈ। ਐਵੇਂ ਗੱਲ ਕਰਕੇ ਸਾਰਿਆਂ ਨੇ ਬੜੀ ਆਪਣੀ ਅਨਸਰ ਕੀਤੀ ਵੀ ਦੇਖੋ ਜੀ ਸਾਨੂੰ ਤਾਂ ਬਸਵੰਤ ਵੀ ਅੱਗੇ ਬਣਾਤਾ, ਸੰਤ ਕਹਿੰਦੇ ਵੀ ਇਹ ਇਕੱਲਾ ਹੀ ਸਰੋਤਾ, ਇਹਦਾ ਮਤਲਬ ਅਸੀਂ ਤਾਂ ਸਰੋਤੇ ਹੀ ਨਹੀਂ ਆ ਫਿਰ। ਪਰ ਹਿੰਦੂ ਮਤ ਦੇ ਸੰਤ, ਹਿੰਦੂ ਮਤ ਦੇ ਸ਼ਰਧਾਲੂ, ਉਹਨਾਂ ਦੇ ਵਿੱਚ ਇੱਕ ਬੜੀ ਖੂਬੀ ਹੈ। ਉਹਨਾਂ ਦੇ ਮਤ ਦੇ ਵਿੱਚ ਸੰਤ ਮਾੜਾ ਵੀ ਹੋਵੇ ਤਾਂ ਹਿੰਦੂ ਮਾੜਾ ਨਹੀਂ ਕਹਿੰਦਾ। ਅਖਬਾਰਾਂ 'ਚ ਦੇਖਿਆ ਹੋਊਗਾ ਕਿੰਨੇ ਪੱਟੀਵੇਂ ਸੂਈ ਪਈ, ਇਹੋ ਜਿਹੇ ਖੂਹ ਪੜਦੇ, ਪਰ ਤੁਹਾਨੂੰ ਕੋਈ ਹਿੰਦੂ ਵਿਦਵਾਨ ਨਹੀਂ ਮਿਲੂਗਾ ਜਿਹੜਾ ਉਸ ਗੁਨਾਹਗਾਰ ਨੂੰ ਵੀ ਗੁਨਾਹਗਾਰ ਕਹਿੰਦਾ ਹੋਊਗਾ। ਕਿਉਂ? ਕਹਿੰਦੇ ਵੀ ਸੰਤ ਹੈ, ਸੰਤ ਦਾ ਬਾਣਾ ਤਾਂ ਹੈ, ਨਹੀਂ ਗਿਆ ਸਾਨੂੰ ਕੀ, ਅਸੀਂ ਕਿਉਂ ਪਾਪ ਖੱਟਣਾ। ਉਹ ਤਾਂ ਪਾਪੀ ਆਤਮਾ ਨੂੰ ਵੀ ਸੰਤ ਦੇ ਬੇਸ ਵਿੱਚ ਕਹਿੰਦੇ ਵੀ ਅਸੀਂ ਤਾਂ ਮੱਥਾ ਟੇਕਣਾ ਆਪਣੇ ਕਰਮੀ ਜਿਹੋ ਜਿਹਾ ਮਰਜ਼ੀ ਹੋਵੇ, ਤੇ ਸਾਡੇ ਵਾਲਾ ਗਾਣਾ ਸੰਤਾਂ ਨੂੰ ਵੀ ਕਹਿੰਦਾ ਸੰਤ ਨਹੀਂ ਕਹਿਣਾ। ਦੇਖੋ ਕਿੱਥੇ ਜਾ ਖੜੇ ਅਸੀਂ, ਮੁਸਲਮਾਨ ਆਪਣੇ ਫਕੀਰ ਨੂੰ ਕਦੇ ਮਾੜਾ ਨਹੀਂ ਕਹਿਣਗੇ, ਉਹਨਾਂ ਦੀਆਂ ਕਬਰਾਂ ਤੱਕ ਵੀ ਫੁੱਲ ਚੜਾਉਂਦੇ ਆ। ਤੇ ਸਾਡੇ ਵਾਲੇ ਜਿਉਂਦਿਆਂ ਨੂੰ ਪੜ੍ਹਨ ਤੇ ਜਾਂਦੇ ਆ ਵੀ ਸੰਤ ਨਾ ਦੇ ਜਾ ਹੋਰ ਜਿਹੜਾ ਮਰਜ਼ੀ ਦੇ। ਇਹਨਾਂ ਨੂੰ ਚੋਰ ਚਾਹੀਦੇ, ਠੱਗ ਚਾਹੀਦੇ, ਜ਼ਿਆਦਾ ਸੰਤ ਨਹੀਂ ਦਿਸਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡਾ ਅਹੁਦੇਦਾਰ, ਚਲੋ ਨਾਂ ਕਾਹਨੂੰ ਲੈਣੇ ਚੰਗੇ ਹੁੰਦੇ ਨੇ, ਪੜ੍ਹਦੇ ਮਹਾਰਾਜ ਸਾਰਿਆਂ ਦੀ ਰੱਖੇ, ਉਹ ਚੱਲਿਆ ਦਿੱਲੀ ਤੋਂ ਅੰਮ੍ਰਿਤਸਰ ਤੱਕ ਪ੍ਰਚਾਰ ਕਰਦਾ। ਹੁਣ ਖੜ ਕੇ ਕਹਿੰਦਾ ਮੈਂ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੇਖਦਾ ਆਇਆ, ਜਿੱਥੇ ਦੇਖੋ ਕਹਿੰਦਾ ਸਾਧਾਂ ਦੇ ਡੇਰਿਆਂ ਦੇ ਬੋਰਡ, ਜਿੱਥੇ ਦੇਖੋ ਸਾਧਾਂ ਦੇ ਡੇਰਿਆਂ ਦੇ ਬੋਰਡ। ਇਹਨਾਂ ਨੂੰ ਮੰਨਿਆ ਕਰੋ, ਆਇਆ ਨਾ ਕਰਿਓ, ਆਇਆ ਨਾ ਕਰ। ਇੱਕ ਨਿਰਮਲੇ ਸੰਤ ਬੈਠੇ ਸੀ ਉੱਥੇ, ਉਹ ਕਹਿੰਦੇ ਜੀ ਦੋ ਮਿੰਟ ਮੈਨੂੰ ਚਾਹੀਦੇ। ਹਾਂਜੀ ਹਾਂਜੀ, ਉਹ ਖੜਾ ਹੋ ਕੇ ਕਹਿੰਦਾ ਸਰਦਾਰ ਸਾਹਿਬ ਜੀ ਤੁਸੀਂ ਗੱਲ ਬੜੀ ਵਧੀਆ ਕੀਤੀ ਵੀ ਬੋਰਡ ਥਾਂ ਥਾਂ ਵਾਕਈ ਅੱਕੜੇ ਲੱਗੇ ਹੋਏ ਜਿਵੇਂ ਤੁਸੀਂ ਕਿਹਾ, ਬਾਤ ਸੱਚੀ ਹੈ। ਪਰ ਕਹਿੰਦਾ ਮੈਂ ਇੱਕ ਗੱਲ ਤੈਨੂੰ ਪੁੱਛਣੀ ਚਾਹੁੰਦਾ ਵੀ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਕਿੰਨੇ ਠੇਕਿਆਂ ਦੇ ਬੋਰਡ ਲੱਗੇ ਸੀ? ਉਹ ਤਾਂ ਤੈਨੂੰ ਚੁਬੇ ਨੀ, ਸੰਤਾਂ ਦੇ ਬੋਰਡ ਤੈਨੂੰ ਚੁਬਣ ਲੱਗੇ, ਸ਼ਰਾਬ ਦੇ ਠੇਕਿਆਂ ਦੇ ਬੋਰਡ ਹੀ ਤੈਨੂੰ ਚੁਬਿਆ ਕੋਈ ਵੀ? ਤੂੰ ਸਿੱਖ ਨਹੀਂ ਹੈ। ਜੇ ਸਿੱਖ ਹੁੰਦਾ ਗੁਰੂ ਘਰ ਦੇ ਪ੍ਰਚਾਰ ਕਰਨ ਵਾਲੇ ਸੰਤਾਂ ਦੇ ਇਹ ਚਿਕੜ ਨਾ ਸਕਦਾ। ਇਸ ਕਰਕੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਭਾਈ ਜ਼ਿੰਦਗੀ ਮੈਂ ਇਹ ਕੀ ਸਰੋਤਾ ਮਿਲਿਆ ਗਾਂਤ ਕਰਕੇ? ਕਹਿੰਦੇ ਉਹ ਇਹ ਹੈ, ਕ੍ਰਿਸ਼ਨਾ ਮੂਰਤੀ ਕਹਿੰਦੇ ਭਾਈ ਕਿਸੇ ਨੇ ਗੁੱਸਾ ਨਹੀਂ ਕਰਨਾ, ਕ੍ਰੋਧਿਤ ਨਹੀਂ ਹੋਣਾ ਹਮਾਰੇ ਸੇ, ਸਾਚ ਯਹੀ ਹੈ ਕਿ ਹਮ ਤੋ ਕਥਾ ਸਿਰਫ ਇਸੇ ਕੇ ਲੀਏ ਸੁਣਾਤੇ ਹੈਂ, ਆਪ ਸੁਲਝਾਤੇ ਹੈ ਵੋ ਬਾਤ ਉਸਕੀ ਹੈ। ਸ਼ਰਧਾਲੂ ਉੱਠ ਕੇ ਕਹਿਣ ਲੱਗੇ ਮਹਾਰਾਜ ਇਹ ਕਿਆ ਬਾਤ ਹੋ, ਵੀ ਹੁਣ ਤਾਂ ਸਹਿਣ ਕਰਨ ਯੋਗ ਹੀ ਬਾਤ ਨਾ ਰਹੀ ਵੀ ਤੁਸੀਂ ਕਥਾ ਗਾਂ ਨੂੰ ਸੁਣਾਉਂਦੇ ਸੀ, ਅਸੀਂ ਤਾਂ ਇਹ ਤਾਂ ਕਿਆ ਬਾਤ ਹੈ? ਕਹਿੰਦੇ ਦੇਖੋ ਸਰੋਤਾ ਉਹ ਹੁੰਦਾ ਜਿਹੜਾ ਇੱਕ ਦਿਨ ਦਾ ਨਾਂਗਾ ਨਾ ਪਾਵੇ। ਬੋਲੋ ਤੁਹਾਡੇ ਚ ਕਿਹੜਾ ਜਿਹੜਾ ਜਦੀ ਕਥਾ ਆਰੰਭ ਹੋਈ ਹੈ ਵੀ ਇਹਨੇ ਇੱਕ ਵੀ ਨਾਂਗਾ ਨਹੀਂ ਪਾਇਆ, ਸਾਰੇ ਕਿਵੇਂ ਪਾਉ? ਕਹਿੰਦੇ ਇਹਨੂੰ ਪੁੱਛੋ ਇੱਕ ਨਾਂਗਾ ਨਹੀਂ ਗਾਉਂਦਾ ਜਦੋਂ ਦੀ ਮੈਂ ਕਥਾ ਸ਼ੁਰੂ ਕੀਤੀ ਹੈ, ਬੇ ਨਾਂਗਾ ਸੁਣਦੀ ਹੈ, ਇਸ ਕਰਕੇ ਕਥਾ ਇਹ ਵਾ। ਸਰੋਤਾ ਮਿਲਿਆ ਇੱਕ ਜ਼ਿੰਦਗੀ ਦੇ ਅੰਦਰ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਹੋਵੇ, ਸਾਧੂ ਦੀ ਰਸਨਾ ਤੇ ਰੱਬ ਰਹਿੰਦਾ ਹੈ, ਪ੍ਰਭ ਜੀ ਵਸੈ ਸਾਧੂ ਕੀ ਰਸਨਾ। ਹੁਣ ਰੱਬ ਰਸਨਾ ਤੋਂ ਉੱਠ ਕੇ ਗਾਂ ਦੇ ਕੰਨਾਂ ਚ ਲਿਆ ਗਿਆ, ਰਸਨਾ ਦੇ ਉੱਤੇ ਨਾਮ ਹੈ, ਨਾਮ ਦੀ ਮਹਿਮਾ ਗਾਂ ਦੇ ਕੰਨਾਂ ਦੁਆਰਾ ਅੰਤਸ਼ਕਰਨ ਚ ਪ੍ਰਵੇਸ਼ ਕਰ ਗਈ। ਸਾਧ ਬਲਿਹਾਰੀ ਤਿੰਨਾ ਜੇ ਸੁਣਤੇ ਹਰਕਤ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੀ ਜਾਵਾਂ। ਮਹਾਰਾਜ ਕਹਿੰਦੇ ਜਿਹੜੇ ਕਥਾ ਸੁਣਦੇ ਤੇ ਗਾਂ ਉਹਨਾਂ ਦੇ ਵਿੱਚ ਆ ਗਈ। ਜਿਸ ਵੇਲੇ ਕ੍ਰਿਸ਼ਨਾ ਮੂਰਤੀ ਮਹਾਂਪੁਰਸ਼ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ, ਸਰੀਰ ਸ਼ਾਂਤ ਹੋ ਗਿਆ, ਪਹਿਲੇ ਦੱਸ ਦਿੱਤਾ ਸੀ ਕਿ ਭਾਈ ਸਰੀਰ ਤਿਆਗਣ ਦਾ ਸਮਾਂ ਹੋ ਗਿਆ, ਜੋ ਕੁਛ ਸਰੀਰ ਦੇ ਹੁੰਦਿਆਂ ਕਰਨਾ ਸੀ ਉਹ ਕਰਤਵ ਕਰ ਲਿਆ, ਹੁਣ ਕਰਨ ਵਾਸਤੇ ਕੋਈ ਬਾਕੀ ਨਹੀਂ ਰਹੀ, ਇਸ ਲਈ ਮੈਂ ਸੰਤੁਸ਼ਟ ਹੋ ਕੇ ਸੰਸਾਰ ਤੋਂ ਚੱਲਿਆ। ਜੇ ਕਿਸੇ ਨੇ ਕੋਈ ਵਚਨ ਕਰਨਾ ਕਰ ਲਓ, ਵਰਨਾ ਮੈਨੂੰ ਜਾਣ ਦੇ। ਬਹੁਤ ਕੱਟ ਹੋਇਆ ਸਰਧਾਲੂਆਂ ਦਾ ਤੇ ਵਿਯੋਗ ਸੀ, ਸਤਪੁਰਸ਼ ਦੇ ਜਾਣ ਦਾ ਵੈਰਾਗ ਸੀ। ਇਹ ਅਖੀਰ ਨੂੰ ਅਰਥੀ ਬਣ ਕੇ ਚੁੱਕਣੀ ਪਈ, ਰੋਂਦੇ ਕਰਵਾਉਂਦੇ ਸ਼ਰਧਾਲੂ ਹੁਣ ਉਸ ਥਾਂ ਤੋਂ ਜਦੋਂ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗੇ, ਦਰਵਾਜ਼ੇ ਤੇ ਗਾਂ ਖੜੀ, ਕਿਸੇ ਨੂੰ ਕੋਈ ਪਤਾ ਨਹੀਂ ਵੀ ਇਹ ਗਾਂ ਅੱਜ ਕੀ ਆਈ ਹੈ। ਵੀ ਗਾਂ ਕਥਾ ਸੁਣ ਆਉਂਦੀ ਸੀ, ਸੰਤਾਂ ਦੀ ਅਰਥੀ ਚੁੱਕਣ ਵੇਲੇ ਵੀ ਗਾਂ ਆ ਗਈ, ਪਸ਼ੂ ਹੈ ਦ੍ਰਿਸ਼ਟੀ ਵਿੱਚ ਤਾਂ, ਪਰ ਕੀ ਕਹਾਂਗੇ ਉਸਨੂੰ ਪਸ਼ੂ ਹੈ। ਜਿਸ ਵੇਲੇ ਮਹਾਤਮਾ ਦੀ ਅਰਥੀ ਦਰਵਾਜ਼ੇ ਚੋਂ ਇਹ ਨਿਕਲਦੀ ਹੈ ਗਾਂ ਖੜੀ ਹੈ, ਇੱਕ ਵਾਰੀ ਐ ਗਾਂ ਨੇ ਦੇਖਿਆ ਵੀ ਉਹ ਸੰਤ ਦੀ ਅਰਥੀ ਜਾ ਰਹੀ ਹੈ ਜੋ ਮੈਨੂੰ ਕਥਾ ਸੁਣਾ ਰਹੇ ਸੀ, ਦਰਮ ਦੇ ਕੇ ਧਰਤੀ ਦੇ ਡੇਕੇ ਪ੍ਰਾਣ ਜਾ ਦੱਸੋ। ਕਥਾ ਸੁਣਾਉਣ ਵਾਲੇ ਦੇ ਨਾਲ ਹੀ ਪ੍ਰਾਣ ਤਿਆਗ ਦਿੱਤੇ, ਸਾਬਤ ਕਰ ਦਿੱਤਾ ਕਿ ਮਨੁੱਖਾਂ ਦੇ ਨਾਲੋਂ ਇੱਕ ਪਸ਼ੂ ਵੀ ਵਧੀਆ ਸਰੋਤਾ ਹੋ ਸਕਦਾ ਹੈ ਤੇ ਉਹਦੀ ਵੀ ਕਲਿਆਣ ਇੱਕ ਸੰਤ ਕਥਾ ਦੁਆਰਾ ਕਰ ਸਕਦਾ। ਇਸ ਕਰਕੇ ਮਹਾਰਾਜ ਤਾਂ ਕਹਿੰਦੇ ਸੰਤ ਜਨਾ ਮਿਲ ਹਰਜ ਸੁਗਾਇਓ, ਸੰਤਾਂ ਨਾਲ ਮਿਲ ਕੇ ਕਾਰਨ ਕੀ ਹੈ, ਸੰਤ ਦੇ ਅੰਦਰ ਵੈਰਾਗ ਹੈ। संत दे अंदर त्याग है, संत दे अंदर उच्चा जीवन है, उदे अंदर नाम है, नाम की महिमा संत दे दिवस है, संत प्रताप दुख सब दिवस है। संत की कृपा नाल एक बंदर तर सकदा है, एक हाथी तर सकदा, उदी भी कथा होंदी है। और अनेकां जानव कां दी जून विच पए गुरु गोबिंद सिंह साहब ने उन्हां दा आधार कीता, घोगड़ कां दा, तित्तर दा आधार कीता, ते किन्ने पशु पंछियां दा कीता, पशु प्रेत मुक्त को तारे नाम पहन पा दिता। नानक दास तेरी सरनाई सदा सदा बिहारे। दास अपने विचारां नूं फिर सामने लैंदा है, संत दी महिमा ते गुरबाणी दे आधारित जो कुछ भी आप जी ने सुनिया, दास ने कोशिश की है भी उहदे च कोई वाधू गल ना कीती जाए, फिर भी कोई गल गुरमते अनुकूल ना होवे तां अपना दास जाण ते हिकमा कर देणी। महापुरश संत बाबा जगजीत सिंह जी हरखो वाली महान विद्वान भी उच्चे जीवन वाले भी, उन्हां महापुरशां ने रात भी बड़े खुले विचार सुनाए ते हुण भी सुनाउंगे। ते दास ने रात बेनती कीती सी, धन्नवाद है बाबा अमृत सिंह जी ने भी, प्रबंधकां ने बाबा जी ने स्वीकार कीती भी वड्डियां दा टाइम बाद विच भी कल मैनूं बात पसंद ना कि बाबा जी तों बाद मैं लगा, इस करके फिर इन्हां ने स्वीकार कीती है। हुण महापुरशां दा समय शाम दे वक्त फिर बाबा जी वल्लों संगतां वल्लों हुकम होया भी शाम नूं फिर दीवान सजेगा, उहदे च फिर समें सिर पहुँच के भाई सत तों अठ भाई शाम दे टाइम रहिंदियां विचारां शाम दे वक्त सतगुरु कृपा करन, शाम नूं गुरबाणी दे आधारित आपां उह विचारां करिए जिहदे विचों आपां नूं इह लगे कि गुरबाणी तां नित पढ़दे सी, आह गल नहीं सी, कुछ नवीं तां होवेगा नहीं, ते गुरु कृपा करे। आओ हुण महापुरशां दे विचार गुरमत दे सरवण करिए, उहनां चुकां दी खिमा करनी जी। वाहिगुरु जी का खालसा, वाहिगुरु।